ਆਪਣਾ ਬਿਰ ਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਜਿਉਂ ਬੋਲਾਵੈ ਤਿਉਂ ਬੋਲਾਂ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ ਵਡਭਾਗੇ ਹਾਂ ਅਸੀਂ ਸਾਰੇ ਹੀ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰਬਾਣੀ ਦਾ ਅੰਮ੍ਰਿਤਮਈ ਜੋ ਕੀਰਤਨ ਹੈ ਉਹ ਸ਼੍ਰਵਣ ਕਰਨ ਦਾ ਇਹ ਸਮਾਂ ਪ੍ਰਾਪਤ ਹੋਇਆ। ਆਓ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਸਮਾਗਮ ਹੈ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਬਹੁਤ ਹੀ ਸੋਹਣੇ ਢੰਗ ਦੇ ਨਾਲ ਭਾਈ ਸਾਹਿਬ ਹੋਰਾਂ ਨੇ ਸਾਨੂੰ ਕੀਰਤਨ ਸ਼੍ਰਵਣ ਕਰਵਾਇਆ। ਔਰ ਜਦੋਂ ਕੀਰਤਨ ਅਸੀਂ ਸ਼੍ਰਵਣ ਕਰ ਰਹੇ ਸੀ, ਭਾਈ ਸਾਹਿਬ ਨੇ ਜਿਹੜਾ ਸ਼ਬਦ ਪੜ੍ਹਿਆ ਸੀ, ਚਿੱਤ ਚੇਤਸ ਕੀ ਨਹੀਂ ਬਾਵ ਰਿਹਾ ਹਰ ਬਿਸਰਤ ਤੇਰੇ ਗੁਣ ਗਲਿਆ, ਇਹ ਜਿਹੜਾ ਸ਼ਬਦ ਹੈ ਜੋ ਇਤਿਹਾਸ ਵਿੱਚ ਸਾਨੂੰ ਲਿਖਿਆ ਮਿਲਦਾ ਕਿ ਜਦੋਂ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰ ਰਹੇ ਸਨ ਤੇ ਉਸ ਵੇਲੇ ਬਾਬਾ ਅਮਰਦਾਸ ਜੀ ਨੇ ਇਹ ਜਿਹੜਾ ਸ਼ਬਦ ਹੈ ਉਹਨਾਂ ਦੇ ਪਾਸੋਂ ਸੁਣਿਆ ਤੇ ਉਸ ਤੋਂ ਬਾਅਦ ਫਿਰ ਦੂਸਰੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜਾਣ ਦਾ ਜਿਹੜਾ ਸਾਰਾ ਪ੍ਰੋਗਰਾਮ ਸੀ ਉਹ ਬਣਿਆ। ਉਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਇੰਨੀ ਕੁ ਵਧੀਆ ਢੰਗ ਦੇ ਨਾਲ ਸਤਿਗੁਰਾਂ ਨੇ ਉਹਦੇ ਵਿੱਚ ਮਨੁੱਖ ਨੂੰ ਸਮਝਾਉਣ ਦਾ ਕੀਤਾ ਵੀ ਜਿਹੜੇ ਤੇਰੇ ਚੰਗੇ ਤੇ ਮੰਦੇ ਕਰਮ ਨੇ, ਇਹ ਮਤਾਂ ਸੋਚ ਵੀ ਕਿਸੇ ਦੇ ਬਣਾਏ ਹੋਏ ਨੇ, ਇਹ ਤੇਰੇ ਆਪਣੇ ਬਣਾਏ ਹੋਏ ਨੇ। ਉਹਦਾ ਸਾਰਾ ਨਿਯਮ ਲਿਖਿਆ ਸਤਿਗੁਰਾਂ ਨੇ, ਕਰਨੀ ਕਾਗਦ, ਤੇਰੇ ਜਿਹੜੇ ਸੰਸਕਾਰ ਨੇ, ਜਿਹੜੇ ਤੂੰ ਕਰਮ ਕਰ ਰਿਹਾ, ਮਾਨੋ ਇਹ ਇੱਕ ਕਾਗਜ਼ ਹੈ ਜਿਹੜੇ ਆਪਾਂ ਰੋਜ਼ਾਨਾ ਕੰਮ ਕਰ ਰਹੇ ਹਾਂ। ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਇੱਕ ਕਾਗਜ਼ ਹੈ, ਇਹਦੇ ਉੱਤੇ ਲਿਖਿਆ ਜਾ ਰਿਹਾ। ਲਿਖ ਕੌਣ ਰਿਹਾ? ਕੋਈ ਬਾਹਰੋਂ ਨਹੀਂ ਲਿਖਣ ਵਾਸਤੇ ਆਇਆ, ਮੈਂ ਆਪ ਲਿਖ ਰਿਹਾ। ਕਰਨੀ ਕਾਗਦ ਮਨ ਮਸਵਾਣੀ, ਮਸ ਕਹਿੰਦੇ ਨੇ ਸਿਆਹੀ ਨੂੰ, ਤੇ ਜਦੋਂ ਮਸਵਾਣੀ ਸ਼ਬਦ ਇਕੱਠਾ ਆਉਂਦਾ ਫਿਰ ਇਹਦਾ ਅਰਥ ਬਣ ਜਾਂਦਾ ਦਵਾਤ, ਜਿਹਦੇ ਵਿੱਚ ਸਿਆਹੀ ਸੰਭਾਲੀ ਜਾਂਦੀ ਹੈ। ਕਹਿਣ ਲੱਗੇ ਵੀ ਤੇਰੇ ਜਿਹੜੇ ਕਰਮ ਨੇ ਇਹ ਕਾਗਜ਼ ਹੈ, ਤੇਰੇ ਮਨ ਇੱਕ ਦਵਾਤ ਬਣਿਆ ਹੋਇਆ ਜਿਹਦੇ ਵਿੱਚ ਸਿਆਹੀ ਪਈ ਹੋਈ ਹੈ ਵਿਚਾਰਾਂ ਦੀ। ਉਹ ਵਿਚਾਰ ਚੰਗੇ ਵੀ ਨੇ ਤੇ ਉਹ ਵਿਚਾਰ ਮੰਦੇ ਵੀ ਨੇ, ਤੇ ਜੇ ਮਨੁੱਖ ਦੇ ਉੱਤੇ ਚੰਗੇ ਵਿਚਾਰਾਂ ਦਾ ਪ੍ਰਭਾਵ ਪੈ ਜੇ ਫਿਰ ਉਹੀ ਮਨ ਗੁਰੂ ਨੂੰ ਸਮਰਪਿਤ ਹੋ ਜਾਂਦਾ, ਤੇ ਉਹ ਆਪਣੀ ਮਨ ਦੀ ਮਤ ਛੱਡ ਕੇ ਗੁਰਮੁਖਤਾਈ ਵਾਲੇ ਪਾਸੇ ਤੁਰ ਪੈਂਦਾ। ਪਰ ਜਦੋਂ ਉਹੀ ਮਨ ਦੇ ਉੱਤੇ ਬੁਰੇ ਵਿਚਾਰਾਂ ਦਾ ਪ੍ਰਭਾਵ ਪੈਂਦਾ ਫਿਰ ਬੰਦਾ ਮਨ ਮਤ ਕਰਨ ਤੋਂ ਪਿੱਛੇ ਨਹੀਂ ਹਟਦਾ, ਕੋਈ ਜਿੰਨਾ ਮਰਜ਼ੀ ਉਹਨੂੰ ਰੋਕੇ। ਕਿਉਂਕਿ ਕਈ ਵਾਰੀ ਆਪਾਂ ਇਹ ਭੁਲੇਖੇ ਦੇ ਵਿੱਚ ਪੈ ਜਾਂਦੇ ਹਾਂ ਵੀ ਮੇਰੇ ਨਾਲ ਬੁਰਾ ਕਿਉਂ ਹੋਇਆ, ਇਹ ਕੋਈ ਮੇਰੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੋਏਗਾ। ਪਾਤਸ਼ਾਹ ਪਿਛਲੇ ਕਰਮਾਂ ਦੀ ਗੱਲ ਨਹੀਂ ਕਰਦੇ, ਉਹ ਕਹਿੰਦੇ ਵੀ ਤੂੰ ਜੋ ਪਿਛਲੇ ਸਮੇਂ ਦੇ ਵਿੱਚ ਕੀਤਾ, ਜੋ ਪਾਸਟ ਤੇਰਾ ਨਿਕਲ ਕੇ ਗਿਆ, ਉਹਨੂੰ ਵਾਚਨਾ ਕਰ ਧਿਆਨ ਦੇ ਨਾਲ। ਤਾਂ ਹੀ ਜਦੋਂ ਆਪਾਂ ਗੁਰਬਾਣੀ ਵਿੱਚੋਂ ਇਹ ਸ਼ਬਦ ਪੜ੍ਹਦੇ ਹਨ, ਦੱਦੈ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾਂ, ਉੱਥੇ ਕਿਸੇ ਦੇ ਤੇ ਲਿਖਿਆ ਹੀ ਨਹੀਂ, ਆਪਣੇ ਲਿਖਿਆ। ਤੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੇ ਜਦੋਂ ਉੱਥੇ ਸਤਿਗੁਰੂ ਇਹ ਸਮਝਾ ਰਹੇ ਨੇ ਭਾਈ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਇਸ ਮਨ ਰੂਪੀ ਦਵਾਤ ਦੇ ਅੰਦਰ ਬੁਰੇ ਅਤੇ ਭਲੇ ਦੋਵੇਂ ਲੇਖਾਂ ਦੇ ਵਿਚਾਰ ਪਏ ਹੋਏ ਨੇ। ਹੁੰਦਾ ਕੀ ਹੈ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ। ਕਿਰਤ ਦਾ ਅਰਥ ਹੁੰਦਾ ਜੋ ਪਿੱਛੇ ਕਰਮ ਕੀਤੇ ਸੀ ਨਾ, ਜਿੱਦਾਂ ਦੇ ਸੰਸਕਾਰ ਉਹ ਕੰਮ ਕਰ ਕਰਕੇ ਸਾਡੀ ਆਦਤ ਬਣ ਜਾਂਦੇ ਨੇ। ਕਈ ਵਾਰੀ ਜਿੱਦਾਂ ਆਪਾਂ ਉਦਾਹਰਣ ਲੈਂਦੇ ਹਾਂ ਨਾ, ਬੰਦਾ ਅੱਜ ਇੱਕ ਛੋਟਾ ਜਿਹਾ ਝੂਠ ਬੋਲਦਾ, ਕੱਲ ਨੂੰ ਉਸ ਤੋਂ ਥੋੜਾ ਵੱਡਾ ਬੋਲੇਗਾ, ਇਸੇ ਤਰ੍ਹਾਂ ਉਹਦਾ ਜਿਹੜਾ ਲੈਵਲ ਹੈ ਵੱਧਦਾ ਚਲਾ ਜਾਂਦਾ। ਇੱਕ ਦਿਨ ਏਡਾ ਕੁ ਵੱਡਾ ਝੂਠ ਬੋਲਣ ਲੱਗ ਪੈਂਦਾ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ, ਕਿਉਂਕਿ ਉਹ ਕਰਮ ਜਿਹੜਾ ਹੈ ਨਾ ਆਦਤ ਦੇ ਵਿੱਚ ਤਬਦੀਲ ਹੋ ਗਿਆ। ਜਦੋਂ ਬੰਦੇ ਦੀ ਆਦਤ ਪੱਕ ਜਾਂਦੀ ਹੈ, ਬੰਦਾ ਜਿੰਨਾ ਮਰਜ਼ੀ ਕਵੇ ਕਿ ਬਈ ਇਹ ਤੇ ਮੈਂ ਕੀਤਾ ਨਹੀਂ, ਕਿਉਂਕਿ ਉਹਨੂੰ ਆਪ ਨੂੰ ਖੁਦ ਨੂੰ ਨਹੀਂ ਪਤਾ ਰਹਿੰਦਾ ਕਿ ਇਹ ਮੇਰੇ ਵੱਲੋਂ ਹੀ ਕੀਤਾ ਗਿਆ। ਜਦੋਂ ਆਪਾਂ ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਹਾਂ ਨਾ, ਸਾਧ ਸੰਗਤ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਹੁਣ ਆਪਣੇ ਆਪ ਚ ਲਿਖ ਰਹੇ ਹਾਂ ਨਾ ਆਪਾਂ, ਜੇ ਤੂੰ ਕਹਿੰਦੇ ਬਹੁਤ ਬਾਰੀਕ ਭਾਵ ਬਹੁਤ ਸੋਹਣੀ ਬੁੱਧੀ ਵਾਲਾ ਹੈ, ਤੇ ਆਪਣੀ ਜ਼ਿੰਦਗੀ ਵਿੱਚ ਕਾਲੇ ਲੇਖ ਨਾ ਲਿਖ। ਇਹਨਾਂ ਕਾਲੇ ਲੇਖਾਂ ਤੋਂ ਬਚਾਅ ਇੱਕੋ ਤਰੀਕੇ ਨਾਲ ਹੋ ਸਕਦਾ ਹੈ, ਆਪਣ ਡੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਿਹੜਾ ਬੰਦਾ ਜਿਹੜਾ ਆਪਣੇ ਗੁਨਾਹ ਦੇਖਦਾ, ਹਰ ਬੰਦਾ ਦੂਜੇ ਦੇ ਦੇਖਦਾ, ਕਿਸੇ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਕਮੀਆਂ ਦਾ ਨਿਰਣਾ ਕਰਨ ਦਾ ਸਮਾਂ ਹੀ ਨਹੀਂ, ਉਹ ਹਮੇਸ਼ਾ ਹੀ ਦੂਜਿਆਂ ਵੱਲ ਦੇਖ ਕੇ ਵੀ ਉਹਦੇ ਜੀਵਨ 'ਚ ਇਹ ਕਮੀ ਹੈ, ਉਹਦੇ ਜੀਵਨ 'ਚ ਇਹ ਕਮੀ ਹੈ, ਆਪਣੀ ਜ਼ਿੰਦਗੀ ਦੀਆਂ ਕਮੀਆਂ ਅਸੀਂ ਭੁੱਲ ਜਾਂਦੇ ਹਾਂ। ਜਿਵੇਂ ਦਾਸ ਨੇ ਇੱਕ ਵਾਰ ਪਹਿਲਾਂ ਵੀ ਇਹ ਪ੍ਰਮਾਣ ਆਪ ਜੀ ਦੀ ਸੇਵਾ 'ਚ ਰੱਖਿਆ ਸੀ ਵੀ ਸਾਨੂੰ ਆਦਤ ਪੈ ਗਈ ਹੈ ਦੂਜਿਆਂ ਦੀ ਚਿੱਠੀ ਪੜ੍ਹਨ ਦੀ, ਆਪਣੀ ਚਿੱਠੀ ਤਾਂ ਖੋਲ੍ਹਦੇ ਹੀ ਨਹੀਂ, ਕਿਉਂਕਿ ਜਿਸ ਦਿਨ ਆਪਣੀ ਚਿੱਠੀ ਖੋਲ੍ਹਣੀ ਸਾਨੂੰ ਆ ਗਈ, ਉਸੇ ਦਿਨ ਜ਼ਿੰਦਗੀ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ। ਮਨ ਕੀ ਪੱਤਰੀ ਵਾਚਣੀ, ਮਨ ਦੀ ਚਿੱਠੀ ਕੋਈ ਵੀ ਨਹੀਂ ਪੜ੍ਹਦਾ, ਹਰ ਬੰਦਾ ਕਹਿੰਦਾ ਵੀ ਗੁਆਂਢੀ ਦੀ ਚਿੱਠੀ ਦੇਖੋ ਵੀ ਕਿੱਡੀ ਕੁ ਲੰਬੀ ਹੈ, ਉਹਨੂੰ ਪੜ੍ਹਨ 'ਚ ਜ਼ਿਆਦਾ ਮਜ਼ਾ ਆਉਂਦਾ ਹੈ, ਉਹਨੂੰ ਵੀ ਮੇਰੇ ਤੋਂ ਵੱਧ ਤੇ ਇਹ ਵੱਡਾ ਗੁਨਾਹਗਾਰ ਹੈ। ਮਨ ਕੀ ਪੱਤਰੀ ਵਾਚਣੀ, ਕਹਿੰਦੇ ਜਿਸ ਦਿਨ ਤੈਨੂੰ ਆਪਣੇ ਮਨ ਦੀ ਚਿੱਠੀ, ਪੱਤਰੀ ਕਹਿੰਦੇ ਨੇ ਚਿੱਠੀ ਨੂੰ, ਜਿਸ ਦਿਨ ਤੈਨੂੰ ਆਪਣੇ ਮਨ ਨੂੰ ਪੜ੍ਹਨਾ ਆ ਗਿਆ, ਉਸੇ ਦਿਨ ਤੇਰੇ ਜੀਵਨ 'ਚ ਸੁੱਖਾਂ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਏਗਾ। ਸੁਖੀ ਹੋ ਸੁਖ ਸਾਰ, ਫਿਰ ਤੈਨੂੰ ਭਟਕਣਾ ਨਹੀਂ ਪਏਗਾ ਸੱਜੇ ਖੱਬੇ। ਤੀਸਰੇ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਹੈ, 650 ਅੰਕ ਦੇ ਉੱਪਰ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਹੁਣ ਆਮ ਕਰਕੇ ਦੇਖੋ, ਜਦੋਂ ਆਪਾਂ ਘਰਾਂ ਦੇ ਵਿੱਚ ਬਾਣੀ ਪੜ੍ਹਦੇ ਸੀ ਨਾ, ਇਹ ਸ਼ਬਦ ਦੇ ਵਿੱਚ ਜਦੋਂ ਪੜ੍ਹਨਾ ਸ਼ਬਦ ਆਇਆ, ਉੱਥੇ ਵੀ ਅੜਾੜੇ ਦਾ ਇਸਤੇਮਾਲ ਕੀਤਾ ਗਿਆ, ਤੇ ਜਦੋਂ ਗੁੜਨਾ ਲਿਖਿਆ ਉੱਥੇ ਵੀ ਅੜਾੜੇ ਦੇ ਨਾਲ ਸਤਿਗੁਰਾਂ ਨੇ ਉਹਨੂੰ ਅੰਕਿਤ ਕੀਤਾ। ਜ਼ਿਆਦਾਤਰ ਅਸੀਂ ਭੁਲੇਖੇ ਵਿੱਚ ਗੁਣਨਾ ਹੀ ਪੜ੍ਹੀ ਜਾਂਦੇ ਹਾਂ, ਕਿਉਂਕਿ ਜਿਹੜਾ ਬਾਬਾ ਕਬੀਰ ਜੀ ਦਾ ਸ਼ਬਦ ਪ੍ਰਚਲਿਤ ਹੋਇਆ ਨਾ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਉਹ ਸ਼ਬਦ ਇੰਨਾ ਕੁ ਪ੍ਰਚਲਿਤ ਹੋਇਆ ਵੀ ਅਸੀਂ ਉੱਥੇ ਜਿਹੜੀ ਸ਼ਬਦਾਵਲੀ ਲਿਖੀ ਹੈ ਉਹਦਾ ਧਿਆਨ ਭੁੱਲ ਜਾਂਦੇ ਹਾਂ, ਅਸੀਂ ਗੁਣਨਾ ਹੀ ਪੜ੍ਹੀ ਜਾਂਦੇ ਹਾਂ, ਨੰਨੇ ਨਾਲ ਹੀ ਉਚਾਰਨ ਕਰੀ ਜਾਂਦੇ ਹਾਂ। ਪਰ ਉੱਥੇ ਧਿਆਨ ਮੰਗਦੀ ਨੇ ਇਹ ਚੀਜ਼ਾਂ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਜਿਵੇਂ ਬਾਕੀ ਦੇ ਬੰਦਾ ਕੰਮ ਕਰਦਾ ਹੈ ਨਾ, ਪਾਤਸ਼ਾਹ ਕਹਿਣ ਲੱਗੇ, ਇਹ ਤੀਸਰੇ ਪਾਤਸ਼ਾਹ ਦਾ ਹੀ ਬਚਨ ਹੈ, ਉਹ ਕਹਿਣ ਲੱਗੇ ਵੀ ਜਿੱਦਾਂ ਬੰਦਾ ਬਾਕੀ ਦੇ ਜ਼ਿੰਦਗੀ ਦੇ ਕੰਮ ਕਰਦਾ ਨਾ, ਇਹਨਾਂ ਨੇ ਗੁਰਬਾਣੀ ਨੂੰ ਪੜ੍ਹਨਾ ਵੀ, ਸੱਚ ਦੀ ਵਿਚਾਰ ਨੂੰ ਸਮਝਣਾ ਵੀ ਇੱਕ ਕੰਮ ਹੀ ਸਮਝ ਲਿਆ। ਵੀ ਇਹ ਤੇ ਇੱਕ ਨੋਰਮਲ ਕੰਮ ਹੈ ਜਿੱਦਾਂ ਬਾਕੀ ਵਿਹਾਰ ਆਪਾਂ ਕਰਦੇ ਹਾਂ। ਇਸੇ ਕਰਕੇ ਉਹਨਾਂ ਨੇ ਅਗਲੀ ਹਾਲਤ ਬਿਆਨ ਕੀਤੀ, ਕਹਿੰਦੇ ਵੀ ਜਦੋਂ ਤੱਕ ਇਹਨੂੰ ਤੁਸੀਂ ਕੰਮ ਸਮਝੋਗੇ ਨਾ ਵੀ ਇਹ ਤੇ ਬਾਕੀ ਕੰਮਾਂ ਵਾਂਗ ਇੱਕ ਕੰਮ ਹੈ। ਅੰਦਰ ਤ੍ਰਿਸ਼ਨਾ ਵਿਕਾਰ, ਅੰਦਰ ਉਦਾਂ ਹੀ ਤ੍ਰਿਸ਼ਨਾ ਦੇ ਜਿਹੜੀ ਵਿਕਾਰਾਂ ਦੀ ਅੱਗ ਹੈ ਉਹ ਲੱਗੀ ਰਹਿਣੀ ਹੈ, ਉਹ ਸਮਾਪਤ ਨਹੀਂ ਹੋਏਗੀ। ਅੰਦਰ ਤ੍ਰਿਸ਼ਨਾ ਵਿਕਾਰ, ਇਹ ਅੱਗ ਕਿਉਂ ਨਹੀਂ ਬੁਝੀ? ਉਹਦਾ ਕਾਰਨ ਅੱਗੇ ਲਿਖਿਆ ਅਗਲੀ ਪੰਕਤੀ ਦੇ ਵਿੱਚ, ਕਹਿਣ ਲੱਗੇ ਹਉਮੈ ਵਿੱਚ ਸਭ ਪੜ ਥੱਕ ਮੂਏ। ਕਹਿੰਦੇ ਵੀ ਹਉਮੈ ਦੇ ਵਿੱਚ ਪੜ੍ਹਾਈ ਕੀਤੀ, ਹੰਕਾਰ ਦੇ ਵਿੱਚ ਸੋਝੀ ਨਹੀਂ, ਬਸ ਹਉਮੈ ਦੇ ਵਿੱਚ ਲੱਗਿਆ ਹੋਇਆ ਵੀ ਮੈਂ ਇਹ ਕੰਮ, ਜਿਵੇਂ ਅਸੀਂ ਕੰਟੀਨਿਊ ਜੇ ਕਿਸੇ ਨੂੰ ਆਪਾਂ ਨੇ ਉਦਾਹਰਣ ਦੇਣੀ ਹੋਏ ਨਾ, ਨਿਤਨੇਮ ਕਰਨਾ ਬਹੁਤ ਚੰਗੀ ਗੱਲ ਹੈ। ਨਿਤਨੇਮ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਉਹ ਹਰ ਸਿੱਖ ਦਾ ਕਰਨਾ ਫਰਜ਼ ਬਣਦਾ। ਪਰ ਜੇ ਸਿਰਫ ਬੰਦਾ ਇਸ ਕਰਕੇ ਨਿਤਨੇਮ ਨਾਲ ਜੁੜਿਆ ਹੋਇਆ ਵੀ ਮੈਂ ਚਾਰ ਬੰਦਿਆਂ ਨੂੰ ਦੱਸਣ ਜੋਗਾ ਹੋਵਾਂ ਵੀ ਜੇ ਤੂੰ ਪੰਜ ਬਾਣੀਆਂ ਪੜ੍ਹਦਾ ਮੈਂ ਤੇ ਨੌ ਪੜ੍ਹਦਾ, ਜੇ ਤੂੰ ਨੌ ਪੜ੍ਹਦਾ ਮੈਂ ਤੇ ਇਸ ਤੋਂ ਅੱਗੇ ਵੀ ਟੱਪਿਆ ਹੋਇਆ, ਇਹ ਸਾਰੀਆਂ ਚੀਜ਼ਾਂ ਹੰਕਾਰ ਪੈਦਾ ਕਰਨ ਵਾਸਤੇ ਨਹੀਂ, ਇਹ ਤੇ ਨਿਮਰਤਾ ਜ਼ਿੰਦਗੀ ਵਿੱਚ ਲਿਆਉਣ ਵਾਸਤੇ ਹੈ ਵੀ ਜਿੱਦਾਂ ਜਿੱਦਾਂ ਮੈਂ ਬਾਣੀ ਨੂੰ ਪੜ੍ਹਾਂ ਮੈਂ ਇਹਨੂੰ ਵਿਚਾਰਾਂਗਾ, ਮੇਰਾ ਮਨ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਵਾਲੇ ਪਾਸੇ ਤੁਰੇ। ਪਰ ਉੱਥੇ ਜਦੋਂ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਵੀ ਪੜ੍ਹ ਥੱਕੇ ਦੂਜੇ ਭਾਏ ਖੁਆਰ, ਕਹਿੰਦੇ ਇੱਕ ਨੂੰ ਛੱਡ ਕੇ ਦੂਜੇ ਦੇ ਵਾਸੇ ਪਾਸੇ ਲੱਗੇ ਤੇ ਜ਼ਿੰਦਗੀ ਦੇ ਵਿੱਚ ਖੁਆਰੀ ਸ਼ੁਰੂ ਹੋ ਗਈ, ਜਿਹਨੂੰ ਆਪਾਂ ਪੜ੍ਹਦੇ ਹਾਂ ਹਰ ਬਿਸਰਤ ਸਦਾ ਖੁਆਰ। ਤੇ ਜੇ ਮਾਲਕ ਨਾਲ ਜੁੜੇ ਰਹੀਏ ਫਿਰ ਕਹਿਣ ਲੱਗੇ ਤਾਂ ਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ। ਅੱਗੇ ਉਹਨਾਂ ਨੇ ਲਿਖਿਆ ਕਹਿਣ ਲੱਗੇ ਸੋ ਪੜ੍ਹਿਆ ਉਹਨੂੰ, ਅਸਲ ਵਿੱਚ ਉਸ ਮਨੁੱਖ ਨੂੰ ਤੁਸੀਂ ਪੜ੍ਹਿਆ ਹੋਇਆ ਕਹਿ ਸਕਦੇ ਹੋ, ਸੋ ਪੜ੍ਹਿਆ ਸੋ ਪੰਡਿਤ ਬੀਨਾ, ਬੀਨਾ ਕਹਿੰਦੇ ਨੇ ਸਿਆਣਾ ਸੂਝਵਾਨ, ਜੇ ਗੁਰ ਸ਼ਬਦ ਕਰੇ ਵਿਚਾਰ, ਕਹਿੰਦੇ ਜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਨਾ ਉਸ ਵਿਚਾਰ ਨੂੰ ਸਮਝ ਕੇ ਕੀ ਹੁੰਦਾ। ਅਗਲੀ ਪੰਕਤੀ ਚ ਲਿਖਿਆ ਹੁਣ ਵਿਚਾਰ ਲਿਆ, ਹੁਣ ਵਿਚਾਰ ਤੇ ਆਪਾਂ ਵੀ ਰਹੇ ਹਾਂ ਸਾਰੇ, ਮੈਂ ਵੀ ਪਰਸਨਲ ਤੌਰ ਤੇ ਵਿਚਾਰਿਆ ਹੋਏਗਾ ਆਪਣੇ ਰੂਮ ਦੇ ਵਿੱਚ ਬੈਠ ਕੇ, ਤੁਸੀਂ ਸੰਗਤੀ ਰੂਪ ਦੇ ਵਿੱਚ ਸੁਣ ਕੇ ਵਿਚਾਰਨ ਦਾ ਯਤਨ ਕਰ ਰਹੇ ਹੋ, ਪਰ ਇਸ ਵਿਚਾਰੇ ਦਾ ਰਿਜ਼ਲਟ ਕੀ ਹੈ? ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਉਹਦਾ ਕੋਈ ਨਾ ਕੋਈ ਨਤੀਜਾ ਆਉਂਦਾ, ਰਿਜ਼ਲਟ ਆਉਂਦਾ। ਤੇ ਮਹਾਰਾਜ ਕਹਿਣ ਲੱਗੇ ਅੰਦਰ ਖੋਜੈ, ਉਹ ਵਿਚਾਰ ਦਾ ਰਿਜ਼ਲਟ ਕੀ ਹੈ? ਤੈਨੂੰ ਆਪਣਾ ਅੰਦਰ ਖੋਜਣਾ ਆ ਜੇ, ਬੁਰਾ ਭਲਾ ਦੋ ਲੇਖ ਪਏ, ਤੁਹਾਨੂੰ ਉਸ ਪਾਸੇ ਤੁਰਨਾ ਆ ਜੇ। ਕਹਿਣ ਲੱਗੇ ਅੰਦਰ ਖੋਜੈ ਤੱਤ ਲਹੈ, ਤੱਤ ਕਹਿੰਦੇ ਨੇ ਅਸਲੀਅਤ ਨੂੰ, ਤੈਨੂੰ ਅੰਦਰ ਖੋਜਣਾ ਆ ਜੇ ਗੁਰੂ ਦੀ ਵਿਚਾਰ ਕਰਨ ਦੇ ਨਾਲ, ਅੰਦਰ ਖੋਜੈ ਤੱਤ ਲਹੈ ਤੇ ਸੱਚੇ ਸਿਉਂ ਲਿਵਲਾਏ ਦੀ ਖੇਡ ਤੇਰੀ ਜ਼ਿੰਦਗੀ ਚ ਆ ਜੇ। ਪਰ ਹੋਇਆ ਕੀ, ਸਿਰਫ ਇਹਨੂੰ ਇੱਕ ਕੰਮ ਸਮਝ ਕੇ ਆਪਾਂ ਨੇ ਛੱਡ ਦਿੱਤਾ ਵੀ ਇਸ ਨੂੰ ਵਿਚਾਰਨ ਦੀ ਜ਼ਰੂਰਤ ਨਹੀਂ। ਪਰ ਪਾਤਸ਼ਾਹ ਕਹਿਣ ਲੱਗੇ ਜਦੋਂ ਉਹ ਸੰਸਕਾਰ ਸਾਡੇ ਜੀਵਨ ਦੀਆਂ ਆਦਤਾਂ ਬਣ ਜਾਂਦੇ ਨੇ ਸਾਨੂੰ ਸਮਝ ਨਹੀਂ ਪੈਂਦੀ ਵੀ ਅਸੀਂ ਚੰਗਾ ਕਰ ਰਹੇ ਹਾਂ ਜਾਂ ਮੰਦਾ ਕਰ ਰਹੇ ਹਾਂ। ਇਸ ਕਰਕੇ ਮਹਾਰਾਜ ਨੇ ਬਾਣੀ ਵਿੱਚ ਬਾਰ ਬਾਰ ਜ਼ਿਕਰ ਕੀਤਾ, ਇਸ ਮਨ ਨੂੰ ਸੰਬੋਧਨ ਕੀਤਾ ਵੀ ਤੂੰ ਬਾਰ ਬਾਰ ਸ਼ਬਦ ਦੀ ਅਗਵਾਈ ਲੈ ਤਾਂ ਕਿ ਤੇਰੀ ਡਾਇਰੈਕਸ਼ਨ, ਤੇਰਾ ਜਿਹੜਾ ਰਸਤਾ ਹੈ ਉਹ ਚੇਂਜ ਨਾ ਹੋ ਜੇ। ਉਹ ਸ਼ਬਦ ਵਿੱਚ ਸਤਿਗੁਰਾਂ ਨੇ ਏਡੀ ਪਿਆਰੀ ਗੱਲ ਸਮਝਾਈ ਵੀ ਅਸੀਂ ਆਪਣੀ ਮਨ ਰੂਪੀ ਦਵਾਤ ਦੇ ਅੰਦਰ ਭਾਈ ਕਿਹੜੇ ਵਿਚਾਰ ਪਾਉਣੇ ਨੇ, ਉਹ ਵਿਚਾਰ ਜਿਹੜੀ ਸਾਨੂੰ ਗੁਰੂ ਦੀ ਮੱਤ ਬਖਸ਼ਦੇ ਨੇ, ਅਸੀਂ ਉਹ ਵਿਚਾਰ ਨਹੀਂ ਲੈਣੇ ਜਿਨ੍ਹਾਂ ਵਿਚਾਰਾਂ ਦੇ ਵਿੱਚ ਸਾਡੀ ਜ਼ਿੰਦਗੀ 'ਚ ਖੁਆਰੀ ਹੋਈ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਵਿੱਚ ਅਸੀਂ ਅੱਜ ਜੁੜ ਬੈਠੇ ਹਾਂ, ਭਾਈ ਗੁਰਦਾਸ ਜੀ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਹੈ। ਉਹ ਕਹਿਣ ਲੱਗੇ ਵੀ ਜਦੋਂ ਜਦੋਂ ਕੋਈ ਬੰਦਾ, ਜਿਹੜਾ ਸਾਡਾ ਅੱਜ ਤੱਕ ਇਤਿਹਾਸ ਲਿਖਿਆ ਗਿਆ ਨਾ ਸਾਧ ਸੰਗਤ, ਆਪਾਂ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ, ਮੈਨੂੰ ਬੜੀ ਵਧੀਆ ਲੱਗੀ। ਉਹ ਕਹਿਣ ਲੱਗੇ ਵੀ ਚੀਂਟੀ ਕੈ ਉਧਰ ਵਿਖੈ ਹਸਤੀ ਸਮਾਏ ਕੈਸੇ। ਕੀੜੀ ਦਾ ਸਾਨੂੰ ਸਾਰਿਆਂ ਨੂੰ ਪਤਾ, ਹਸਤੀ ਕਹਿੰਦੇ ਨੇ ਹਾਥੀ ਨੂੰ। ਕਹਿੰਦੇ ਵੀ ਇੱਕ ਕੀੜੀ ਇਹ ਮਨ ਵਿੱਚ ਭੁਲੇਖਾ ਬਣਾ ਲਵੇ ਵੀ ਮੈਂ ਹਾਥੀ ਨੂੰ ਆਪਣੇ ਉਧਰ ਦੇ ਵਿੱਚ ਸਮਾ ਲਵਾਂਗੀ, ਕਹਿਣ ਲੱਗੇ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਕੀੜੀ ਹਾਥੀ ਨੂੰ ਸਮਾ ਲਵੇ। ਚੀਂਟੀ ਕੈ ਉਧਰ ਵਿਖੈ ਹਸਤੀ ਸਮਾਏ ਕੈਸੇ ਅਤੁੱਲ ਪਹਾੜ ਭਾਰ ਭਰਿੰਗੀ ਨਾ ਉਠਾਵੇ। ਇੱਕ ਭਰਿੰਗੀ ਨਿੱਕਾ ਜਿਹਾ ਜੀਵ ਹੈ ਉੱਡਣ ਵਾਲਾ, ਕਹਿੰਦੇ ਮਨ ਵਿੱਚ ਭੁਲੇਖਾ ਬਣਾ ਲਵੇ ਵੀ ਮੈਂ ਸੁਮੇਰ ਪਰਬਤ ਨੂੰ ਆਪਣੀ ਪਿੱਠ ਤੇ ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਵਾਂਗਾ। ਕਹਿਣ ਲੱਗੇ ਵੀ ਇਹ ਵੀ ਉਹਦੇ ਵੱਸ ਦੀ ਗੱਲ ਨਹੀਂ, ਕਿਉਂਕਿ ਭਰਿੰਗੀ ਸੁਮੇਰ ਪਰਬਤ ਨੂੰ ਨਹੀਂ ਪਿੱਠ ਤੇ ਚੁੱਕ ਸਕਦਾ। ਅੱਗੇ ਤੀਸਰੀ ਉਦਾਹਰਣ ਵਿੱਚ ਉਹਨਾਂ ਨੇ ਸਾਂਝ ਪਾਈ, ਕਹਿਣ ਲੱਗੇ ਮੱਛਰ ਕੇ ਡੰਗ ਨਾ ਮਰਤ ਬਾਸਕ ਨਾਗ। ਕਹਿੰਦੇ ਵੀ ਇੱਕ ਨਿੱਕਾ ਜਿਹਾ ਮੱਛਰ ਮਨ ਚ ਭੁਲੇਖਾ ਬਣਾ ਲਵੇ ਵੀ ਮੈਂ ਜਦੋਂ ਸੱਪ ਨੂੰ ਡੰਗ ਮਾਰਾਂਗਾ ਨਾ ਸੱਪ ਦੀ ਮੌਤ ਹੋ ਜਾਏਗੀ। ਕਹਿੰਦੇ ਮੱਛਰ ਦੇ ਡੰਗ ਨਾਲ ਕਦੇ ਸੱਪ ਨਹੀਂ ਮਰਿਆ ਕਰਦਾ। ਮੱਛਰ ਕੇ ਡੰਗ ਨਾ ਮਰਤ ਬਾਸਕ ਨਾਗ, ਮੱਕਰੀ ਨਾ ਚੀਤਾ ਜੀਤਾ ਸਰ ਨਾ ਪੁਜਾ ਬਈ। ਕਹਿੰਦੇ ਇੱਕ ਮੱਕੜੀ ਭੁਲੇਖਾ ਬਣਾ ਲਵੇ ਮਨ ਦੇ ਵਿੱਚ ਵੀ ਜਿਹੜਾ ਮੈਂ ਜਾਲ ਬੁਣਿਆ ਇਹਦੇ ਵਿੱਚ ਹੁਣ ਚੀਤੇ ਨੂੰ ਫਸਾ ਕੇ ਇਹਦਾ ਮੈਂ ਸ਼ਿਕਾਰ ਕਰਾਂਗੀ। ਕਹਿਣ ਲੱਗੇ ਉਸ ਮੱਕਰੀ ਦੇ ਵੱਸ ਦੀ ਗੱਲ ਨਹੀਂ। ਪੰਜਵੀਂ ਉਦਾਹਰਣ ਦਿੰਦੇ ਨੇ, ਕਹਿਣ ਲੱਗੇ ਤਮਚਰ ਉੱਡਤ ਨਾ ਪਹੁੰਚੇ ਆਕਾਸ਼ ਬਾਸ। ਤਮਚਰ ਕਹਿੰਦੇ ਨੇ ਉੱਲੂ ਨੂੰ। ਕਹਿਣ ਲੱਗੇ ਵੀ ਉੱਲੂ ਮਨ ਦੇ ਵਿੱਚ ਭੁਲੇਖਾ ਬਣਾ ਲਵੇ ਵੀ ਮੈਂ ਅਸਮਾਨ ਦੀਆਂ ਉੱਚੀਆਂ ਉਡਾਰੀਆਂ ਲਾਉਣੀਆਂ ਨੇ। ਕਹਿੰਦੇ ਉੱਲੂ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਜਿਉਂ ਹੀ ਸੂਰਜ ਨਿਕਲਦਾ ਉਹਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਂਦਾ। ਕਹਿੰਦੇ ਤਮਚਰ ਉੱਡਤ ਨਾ ਪਹੁੰਚੇ ਆਕਾਸ਼ ਬਾਸ, ਤੇ ਮੂਸਾ ਤੋਂ ਨਾ ਪੈਰ ਤਾਂ ਸਮੁੰਦਰ ਪਾਰ ਪਾਵਈ। ਅੱਗੇ ਚੂਹੇ ਦੀ ਉਦਾਹਰਣ ਦਿੱਤੀ, ਮੂਸਾ ਚੂਹੇ ਨੂੰ ਕਹਿੰਦੇ ਨੇ। ਕਹਿੰਦੇ ਇੱਕ ਚੂਹਾ ਇਹ ਮਨ ਚ ਭੁਲੇਖਾ ਬਣਾ ਲਵੇ ਵੀ ਮੈਂ ਸਮੁੰਦਰ ਨੂੰ ਆਪਣੇ ਪੈਰਾਂ ਨਾਲ ਨਾਪ ਲਵਾਂਗਾ। ਕਹਿਣ ਲੱਗੇ ਵੀ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਸਮੁੰਦਰ ਨੂੰ ਉਹ ਚੂਹਾ ਆਪਣੇ ਪੈਰਾਂ ਨਾਲ ਨਾਪ ਕੇ ਦੱਸ ਦੇਵੇ ਵੀ ਇੰਨਾ ਕੁ ਵੱਡਾ, ਇੰਨੀ ਕੁ ਲੰਬਾਈ ਹੈ, ਇੰਨੀ ਕੁ ਚੌੜਾਈ ਹੈ। ਅਖੀਰ ਵਿੱਚ ਭਾਈ ਗੁਰਦਾਸ ਜੀ ਨੇ ਪੰਕਤੀ ਉਚਾਰਨ ਕੀਤੀ, ਕਹਿਣ ਲੱਗੇ ਸਤਿਗੁਰ ਮਹਿਮਾ ਅਗੰਮ ਅਗਾਧ ਬੋਧ, ਗੁਰਮੁਖ ਸਾਗਰ ਜਿਉਂ ਬੂੰਦ ਹੋਏ ਸਮਾ ਬਈ। ਕਹਿੰਦੇ ਜਿਵੇਂ ਇੱਕ ਮੱਕੜੀ ਦੇ ਵੱਸ ਦੀ ਗੱਲ ਨਹੀਂ ਵੀ ਉਹ ਚੀਤੇ ਦਾ ਸ਼ਿਕਾਰ ਕਰੇ, ਇੱਕ ਉੱਲੂ ਦੇ ਵੱਸ ਦੀ ਗੱਲ ਨਹੀਂ ਕਿ ਉਹ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਜਾਵੇ, ਇੱਕ ਮੱਛਰ ਦੇ ਵੱਸ ਦੀ ਗੱਲ ਨਹੀਂ ਉਹ ਸੱਪ ਨੂੰ ਡੰਗ ਮਾਰੇ ਤੇ ਉਹਦੀ ਮੌਤ ਹੋ ਜਾਏ, ਇੱਕ ਕੀੜੀ ਦੇ ਵੱਸ ਦੀ ਗੱਲ ਨਹੀਂ ਕਿ ਉਹ ਹਾਥੀ ਨੂੰ ਆਪਣੇ ਅੰਦਰ ਸਮੋ ਲਵੇ। ਇਸੇ ਤਰੀਕੇ ਨਾਲ ਕਹਿਣ ਲੱਗੇ ਗੁਰੂ ਕਾ ਸਿੱਖ ਗੁਰੂ ਦੇ ਗੁਣਾਂ ਨੂੰ ਕਹਿ ਕੇ ਉਸ ਗੁਣਾਂ ਨੂੰ ਜ਼ਿੰਦਗੀ 'ਚ ਧਾਰਨ ਕਰਕੇ ਗੁਰੂ ਦੇ ਵਿੱਚ ਤੇ ਸਮਾ ਸਕਦਾ, ਪਰ ਗੁਰੂ ਦਾ ਅੰਤ ਨਹੀਂ ਪਾ ਸਕਦਾ। ਆਪਾਂ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਦੇ ਵਿੱਚ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਉਹਦਾ ਅੰਤ ਹੀ ਕੋਈ ਨਹੀਂ। ਤੇ ਜਿਹਦਾ ਅੰਤ ਨਾ ਹੋਏ ਉਹਨੂੰ ਬਾਣੀ ਚ ਕੀ ਆਖਿਆ, ਤੂੰ ਬੇਅੰਤ ਉਹ ਵਿਰਲਾ ਜਾਣੈ। ਕਹਿੰਦੇ ਤੂੰ ਤੇ ਬੇਅੰਤ ਹੈ ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਜਿਹੜਾ ਤੇਰੀ ਵਿਚਾਰ ਕਰਦਾ। ਇਹ ਕਵਿਤਾ ਦੀ ਸਾਂਝ ਆਪ ਜੀ ਨਾਲ ਕਿਉਂ ਪਾਈ, ਸਾਡੇ ਇਤਿਹਾਸਕਾਰਾਂ ਨੇ ਅੱਜ ਤੱਕ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਜੋ ਇੱਕ ਕੀੜੀ, ਇੱਕ ਮੱਛਰ ਜਾਂ ਇੱਕ ਮੱਕੜੀ ਤੇ ਜਾਂ ਇੱਕ ਉੱਲੂ ਦੀ ਨਿਆਈ ਸੋਚ ਰੱਖ ਕੇ ਜੋ ਉਹਨਾਂ ਦੇ ਜੀਵਨ ਨੂੰ ਬ੍ਰਾਹਮਣੀ ਰੰਗਤ ਦੇ ਵਿੱਚ ਰੰਗਣ ਦਾ ਯਤਨ ਕੀਤਾ, ਉਹ ਉੱਲੂ ਦੀ ਉਡਾਰੀ ਤੋਂ ਵੱਧ ਕੁਝ ਨਹੀਂ। ਜੇ ਆਪਾਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਕਰਦੇ ਹਾਂ, ਸਾਧ ਸੰਗਤ ਸਾਡੇ ਵਿੱਚ ਠੀਕ ਹੈ ਇਹ ਗੱਲ ਪ੍ਰਚਲਿਤ ਹੋ ਗਈ ਵੀ ਜੇ 23 ਮਈ 1479 ਨੂੰ ਬਾਬਾ ਅਮਰਦਾਸ ਜੀ ਦਾ ਜਨਮ ਹੁੰਦਾ, ਪਿਤਾ ਤੇਜਭਾਨ ਮਾਤਾ ਲਖਮੀ ਜੀ ਦੇ ਘਰ, ਅਸੀਂ ਉਹ ਡੇਟ ਕਿਉਂਕਿ ਸਾਡੇ ਵਿੱਚ ਪ੍ਰਚਲਿਤ ਹੋ ਗਈ, ਪਰ ਜੇ ਆਪਾਂ ਇਤਿਹਾਸ ਨੂੰ ਗਹੁਣਾ ਵਾਚੀਏ ਤੇ ਜੀਵਨ ਦੇ ਪ੍ਰਾਰੰਭਕ 22 ਸਾਲ ਉਹ ਕਰਮਕਾਂਡਾਂ ਵਿੱਚ ਬਤੀਤ ਹੁੰਦੇ ਨੇ। ਸਾਡਾ ਸੰਬੰਧ ਕਦੋਂ ਗੁਰੂ ਨਾਲ ਜੁੜਦਾ? ਸਾਡਾ ਸੰਬੰਧ ਉਦੋਂ ਗੁਰੂ ਨਾਲ ਜੁੜਦਾ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜਦੋਂ ਗੁਰੂ ਦੀ ਮੱਤ ਲੈ ਕੇ ਅਸੀਂ ਗੁਰੂ ਨੂੰ ਸਮਰਪਿਤ ਹੋ ਜਾਂਦੇ ਹਾਂ ਨਾ, ਉਦੋਂ ਸਾਡਾ ਇਹ ਜਨਮ ਸ਼ੁਰੂ ਹੁੰਦਾ, ਨਹੀਂ ਤੇ ਦੁਨੀਆਂ ਵਾਂਗੂ ਅਸੀਂ ਵੀ ਜ਼ਿੰਦਗੀ 'ਚ ਆਏ, ਇਹ ਜ਼ਿੰਦਗੀ ਜੀਵੀ ਤੇ ਚਲੇ ਗਏ। ਜਿਵੇਂ ਬਾਣੀ 'ਚ ਲਿਖਿਆ ਨਾ, ਮਾਣੂ ਘੱਲੈ ਉੱਠੀ ਚੱਲੈ ਸਾਧ ਨਾਹੀਂ, ਇਹ ਵੇਹੀ ਗੱਲ ਹੈ ਵੀ ਆਏ, ਖਾਧਾ ਪੀਤਾ ਇੱਥੋਂ ਚਲੇ ਗਏ। ਜਿਵੇਂ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਵੀ ਖਾਇਆ ਪੀਆ ਤੇ ਇੱਥੋਂ ਨਿਕਲ ਗਏ, ਜ਼ਿੰਦਗੀ ਦਾ ਸਵਾਦ ਕਿੱਥੇ? ਕਹਿੰਦੇ ਨਾ, ਜ਼ਿੰਦਗੀ ਦਾ ਸਵਾਦ ਹੈ ਜਦੋਂ ਸੱਚ ਦੇ ਅਨੁਸਾਰੀ ਹੋ ਕੇ ਜੀਵਨ ਜੀਵੋਗੇ। ਹੁਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਅਸਲ ਵਿੱਚ ਜੇ ਆਪਾਂ ਦੇਖੀਏ ਤੇ ਜਦੋਂ ਉਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਨੇ ਉਦੋਂ ਦਾ ਸੰਬੰਧ ਸਾਡੇ ਨਾਲ ਜੁੜਦਾ। ਉਸ ਤੋਂ ਪਹਿਲਾਂ ਇੱਕ ਸਿੱਖ ਦੇ ਰੂਪ 'ਚ ਵਿਚਰੇ ਤੇ ਜਦੋਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ 1552 ਦੇ ਵਿੱਚ ਤੇ ਉਦੋਂ ਤੋਂ ਸਾਡਾ ਜਿਹੜਾ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਤੀਸਰੇ ਪਾਤਸ਼ਾਹ ਦੇ ਨਾਲ ਬਣਦਾ। ਪਰ ਜਦੋਂ ਪਹਿਲੇ 22 ਸਾਲਾਂ ਨੂੰ ਇਤਿਹਾਸਕਾਰਾਂ ਨੇ ਲਿਖ ਤੇ ਦਿੱਤਾ, ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬੜੀ ਡਿਟੇਲ ਦਿੱਤੀ ਵੀ 22 ਸਾਲ ਇੱਦਾਂ ਦੇ ਕਰਮ ਕੀਤੇ, ਪਰ ਉਹਦਾ ਰਿਜ਼ਲਟ ਕੀ ਨਿਕਲਿਆ? ਉਹਦਾ ਰਿਜ਼ਲਟ ਨਾ ਕੋਈ ਪ੍ਰਾਪਤੀ, ਕੋਈ ਡਿਟੇਲ ਨਹੀਂ ਮਿਲੇਗੀ ਵੀ ਇੰਨੇ 22 ਸਾਲਾਂ ਦੀ ਉਹ ਯਾਤਰਾ ਕਰਕੇ ਜ਼ਿੰਦਗੀ 'ਚ ਪ੍ਰਾਪਤੀ ਕੀ ਹੋਈ। ਅਖੀਰ ਦੇ ਵਿੱਚ ਜਦੋਂ ਇੱਕ ਉਦਾਹਰਣ ਦੇ ਕੇ ਦੁਰਗਾ ਦਾਸ ਬ੍ਰਾਹਮਣ ਦੀ ਗੱਲ ਕਰਦੇ ਹਾਂ ਵੀ ਜਦੋਂ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣ ਦੀ ਗੱਲ ਆਈ, ਉਹਨੇ ਕਿਹਾ ਵੀ ਤੁਸੀਂ ਤੇ ਗੁਰੂ ਹੀ ਧਾਰਨ ਨਹੀਂ ਕੀਤਾ, ਵੀ ਤੁਹਾਡੇ ਹੱਥੋਂ ਮੈਂ ਜੇ ਕੋਈ ਪ੍ਰਸ਼ਾਦਾ ਛਕਾਂਗਾ ਮੈਂ ਤੇ ਪਿੱਟਿਆ ਜਾਵਾਂਗਾ। ਪਰ ਤੁਸੀਂ ਦੇਖੋ ਇੰਨੀ ਸੱਟ ਤੋਂ ਬਾਅਦ ਵੀ ਬਾਬਾ ਅਮਰਦਾਸ ਦੁਰਗਾ ਦਾਸ ਨੂੰ ਆਪਣਾ ਗੁਰੂ ਨਹੀਂ ਧਾਰਨ ਕਰਦੇ। ਜਿਹੜੀ ਦੇਖਣ ਵਾਲੀ ਇਹਦੇ 'ਚ ਗੱਲ ਹੈ ਨਾ, ਨੋਟ ਕਰਨ ਵਾਲੀ, ਬਈ ਇੱਕ ਉਹ ਵਿਅਕਤੀ ਜਿਹਦੇ ਕਰਮ ਕਾਂਡਾਂ ਦੇ ਬਾਰੇ ਭਲੀ ਭਾਂਤੀ ਬਾਬਾ ਅਮਰਦਾਸ ਜਾਣਦੇ ਸੀ, ਕਿਉਂਕਿ ਕੋਈ ਥੋੜਾ ਸਮਾਂ ਨਹੀਂ ਹੋ ਗਿਆ ਸੀ ਇਹਨਾਂ ਨਾਲ ਮਿਲਦੇ ਵਰਤਦਿਆਂ ਨੂੰ, ਬੜਾ ਸਮਾਂ ਹੋ ਗਿਆ ਸੀ। ਜਿਸ ਬੰਦੇ ਨਾਲ ਬਹੁਤਾ ਸਮਾਂ ਸਾਨੂੰ ਹੋ ਜਾਏ ਨਾ, ਸਾਨੂੰ ਤਕਰੀਬਨ ਉਹਨੀ ਜਾਣਕਾਰੀ ਹੋਈ ਜਾਂਦੀ ਆ ਵੀ ਇਹ ਬੰਦਾ ਕਿੱਥੇ ਕੁ ਜਾ ਕੇ ਖੜੇਗਾ। ਹੁਣ ਦੁਰਗਾ ਦਾਸ ਬ੍ਰਾਹਮਣ ਨੂੰ ਗੁਰੂ ਨਹੀਂ ਧਾਰਨ ਕਰਦੇ, ਜਿਹੜਾ ਬਾਣੀ ਵਿੱਚ ਫੈਸਲਾ ਆਇਆ ਨਾ ਸਾਧ ਸੰਗਤ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਕਹਿਣ ਲੱਗੇ ਵੀ ਤੂੰ ਸੰਸਾਰ ਦਾ ਗੁਰੂ ਹੋ ਸਕਦਾ, ਪਰ ਮੇਰਾ ਭਗਤ ਦਾ ਕੋਈ ਗੁਰੂ ਨਹੀਂ ਹੋ ਸਕਦਾ। ਭਗਤ ਦਾ ਗੁਰੂ ਹੋਏਗਾ ਤੇ ਸ਼ਬਦ ਗਿਆਨ ਹੋਏਗਾ, ਸ਼ਬਦ ਗੁਰੂ ਹੋਏਗਾ। ਇਹ ਗੱਲ ਭਲੀ ਭਾਤੀ ਜਾਣਦੇ ਸਨ ਬਈ ਕਿਸੇ ਬੰਦੇ ਨੂੰ ਗੁਰੂ ਬਣਾ ਕੇ ਮੇਰੀ ਜ਼ਿੰਦਗੀ ਨੂੰ ਕੋਈ ਬਹੁਤਾ ਲਾਭ ਨਹੀਂ ਹੋਏਗਾ। ਤੇ ਅਸਲੀਅਤ ਦੇ ਵਿੱਚ ਇਹ ਗੱਲ ਉਹਨਾਂ ਨੇ ਪੜ੍ਹੀ ਹੋਈ ਸੀ ਵੀ ਤੂੰ ਸੰਸਾਰ ਦਾ ਗੁਰੂ ਹੋ ਸਕਦਾ ਪਰ ਭਗਤਾਂ ਦਾ ਗੁਰੂ ਨਹੀਂ ਹੋ ਸਕਦਾ, ਕਿਉਂਕਿ ਅਰਜ ਉਰਜ ਕੈ ਪਚ ਮੂਆ ਚਾਰੋ ਬੇਦੋ ਮਾਹੀ। ਕਹਿੰਦੇ ਤੂੰ ਤੇ ਇਹਨਾਂ ਦੇ ਵਿੱਚ ਹੀ ਉਲਝਿਆ ਹੋਇਆ, ਤੈਨੂੰ ਤੇ ਆਪ ਨਹੀਂ ਸੋਝੀ ਆਈ ਵੀ ਜ਼ਿੰਦਗੀ ਅਸਲ ਵਿੱਚ ਜਿਉਣੀ ਕਿੱਦਾਂ ਸੀ, ਤੂੰ ਮੈਨੂੰ ਕਿੱਦਾਂ ਦੱਸ ਸਕਦਾ। ਤੇਰੀ ਤੇ ਅਵਸਥਾ ਹੋ ਸਕਦੀ ਹੈ ਵੀ ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ, ਆਪ ਤੇ ਤੂੰ ਡੁੱਬਣਾ ਹੀ ਹੈ ਤੇ ਤੂੰ ਮੈਨੂੰ ਵੀ ਲੈ ਕੇ ਡੁੱਬੇਗਾ। ਜਦੋਂ ਤੀਸਰੇ ਪਾਤਸ਼ਾਹ ਬਾਰੇ ਐਸੀ ਵਿਚਾਰ ਸਾਨੂੰ ਮਿਲੀ, ਅੱਜ ਵੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜੇ ਉਸ ਵੇਲੇ ਸੱਟ ਲੱਗਣ ਤੋਂ ਬਾਅਦ ਵੀ ਉਹ ਕਿਸੇ ਵਿਅਕਤੀ ਨੂੰ ਸਰੀਰਕ ਤੌਰ ਤੇ ਗੁਰੂ ਨਹੀਂ ਧਾਰਦੇ, ਤੇ ਉਸ ਵੇਲੇ ਜਦੋਂ ਗੁਰੂ ਅੰਗਦ ਸਾਹਿਬ ਦੇ ਨਾਲ ਮੁਲਾਕਾਤ ਹੁੰਦੀ ਹੈ, ਬਾਣੀ ਦੁਆਰਾ ਸਾਂਝ ਪੈਂਦੀ ਹੈ, ਬਾਣੀ ਦੇ ਦੁਆਰਾ ਵੀ ਬਾਣੀ ਅੰਦਰ ਨੂੰ ਸਕੂਨ ਦਿੱਤਾ, ਲੱਗਿਆ ਵੀ ਵਾਕਈ ਬਹੁਤ ਵਧੀਆ। ਜਦੋਂ ਗੁਰੂ ਦੀ ਸੇਵਾ ਵਿੱਚ ਆਏ, ਸੇਵਾ ਵਿੱਚ ਆਉਣ ਤੋਂ ਬਾਅਦ ਸਾਖੀ ਪ੍ਰਚਲਿਤ ਹੋ ਗਈ ਵੀ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਣ ਵਾਸਤੇ ਜਿਹੜੀ ਜਲ ਦੀ ਗਾਗਰ ਭਰ ਕੇ ਲਿਆਉਂਦੇ ਸੀ ਉਹ 12 ਮੀਲ ਤੋਂ ਲੈ ਕੇ ਆਉਂਦੇ ਸੀ। ਤੇ ਸਾਧ ਸੰਗਤ ਦੇਖੋ, ਜਿੱਥੇ ਇੱਕ ਨਗਰ ਵਸਿਆ ਹੋਏ, ਇੱਥੋਂ ਦਾ ਜਿੱਦਾਂ ਦੀ ਟੈਕਨੋਲੋਜੀ ਵਿੱਚ ਅੱਜ ਅਸੀਂ ਰਹਿ ਰਹੇ ਹਾਂ, ਜੇ ਆਪਾਂ ਥੋੜ੍ਹਾ ਪਿਛਾਂਹ ਵੀ ਚੱਲੇ ਜਾਈਏ ਨਾ, ਗੁਰੂ ਸਾਹਿਬ ਦੇ ਇਤਿਹਾਸ ਨੂੰ ਵੀ ਗਹੁੰ ਨਾਲ ਵਾਚੀਏ, ਜਿੱਥੇ ਵੀ ਨਗਰਾਂ ਦੀ ਉਸਾਰੀ ਹੋਈ, ਜਿੱਥੇ ਵੀ ਪ੍ਰਬੰਧ ਕੀਤਾ ਵੀ ਇੱਥੇ ਵਸੋ ਹੋਏਗੀ, ਉੱਥੇ ਪਹਿਲਾਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ, ਫਿਰ ਉੱਥੇ ਵਸੋ ਕੀਤੀ ਜਾਂਦੀ ਹੈ। ਵੀ ਪਤਾ ਨਹੀਂ ਇਤਿਹਾਸਕਾਰਾਂ ਦੀ ਕਿੱਡੀ ਕੁ ਵੱਡੀ ਮਜਬੂਰੀ ਹੋਏਗੀ ਵੀ ਉਹਨਾਂ ਨੇ ਗੁਰੂ ਕੇ ਖੂਹ ਤੋਂ ਪਾਣੀ ਲਿਆਉਣ ਦੀ ਬਜਾਏ, ਜਿਹੜਾ ਕਿ ਉੱਥੇ ਮੌਜੂਦ ਸੀ ਖਡੂਰ ਸਾਹਿਬ ਦੇ ਅੰਦਰ, ਉੱਥੇ ਗੁਰੂ ਕੇ ਖੂਹ ਤੋਂ ਪਾਣੀ ਲਿਆਉਣ ਦੀ ਬਜਾਏ ਉਹਨਾਂ ਨੇ 12 ਮੀਲ ਦਾ ਪੈਦਲ ਸਫ਼ਰ ਤੈਅ ਕਰਵਾ ਦਿੱਤਾ। ਇਹ ਸਾਖੀ ਪ੍ਰਚਲਿਤ ਹੋਈ। ਥੋੜ੍ਹਾ ਜਿਹਾ ਗਾਂਹ ਨਿਕਲੇ, ਉਹ ਕਹਿਣ ਲੱਗੇ ਵੀ ਜਦੋਂ ਜਾ ਕੇ ਜਲ ਦੀ ਗਾਗਰ ਭਰਦੇ ਸੀ ਨਾ, ਪਹਿਲਾਂ ਉਹਨਾਂ ਨੇ ਇਸ਼ਨਾਨ ਕਰਨਾ ਫਿਰ ਗਾਗਰ ਭਰਨੀ, ਤੇ ਜਦੋਂ ਮਨ ਵਿੱਚ ਕਹਿੰਦੇ ਫੁਰਨਾ ਆ ਪਿਆ, ਫਿਰ ਇੱਕ ਨਵਾਂ ਸਾਖੀ ਘਰ ਆਇਆ, ਉਹਨੇ ਮਨ ਵਿੱਚ ਫੁਰਨਾ ਬਣਾ ਦਿੱਤਾ ਵੀ ਮਨ 'ਚ ਫੁਰਨਾ ਬਣ ਗਿਆ ਵੀ ਮੈਂ ਪਹਿਲਾਂ ਇਸ਼ਨਾਨ ਕਰ ਲੈਂਦਾ ਵੀ ਗੁਰੂ ਵਾਸਤੇ ਮੈਂ ਪਾਣੀ ਬਾਅਦ 'ਚ ਭਰਦਾ, ਵੀ ਇਹ ਤੇ ਮੇਰੇ ਗੁਰੂ ਦਾ ਨਿਰਾਦਰ ਹੋ ਗਿਆ। ਤੇ ਫਿਰ ਉਹਨੇ ਸਾਖੀਕਾਰ ਨੇ ਅੱਗੇ ਗੱਲ ਲਿਖ ਦਿੱਤੀ ਵੀ ਗੁਰੂ ਸਾਹਿਬ ਕੀ ਕਰਦੇ ਵੀ ਸਿਰ ਦੇ ਉੱਤੇ ਗਾਗਰ ਰੱਖ ਕੇ ਏਦਾਂ ਹੀ ਸਣੇ ਕੱਪੜੇ ਪਾਣੀ ਦੇ ਵਿੱਚ ਡੁਬਕੀ ਲਾਉਂਦੇ, ਨਾਲੇ ਗਾਗਰ ਭਰ ਜਾਂਦੀ, ਨਾਲੇ ਇਸ਼ਨਾਨ ਹੋ ਜਾਂਦਾ। ਫਿਰ ਇੱਥੇ ਵੀ ਸਾਖੀਕਾਰ ਨਹੀਂ ਰੁਕਿਆ, ਉਹਨੇ ਹੋਰ ਅਗਾਂਹ ਦੀ ਪਲੰਘ ਪੁੱਟੀ। ਉਹ ਜਿਹੜੀ ਉੱਲੂ ਦੀ ਉਡਾਰੀ ਹੈ ਨਾ, ਉਹਦਾ ਵੀ ਅੰਤ ਨਹੀਂ, ਕਿਉਂਕਿ ਉਹਨੇ ਲਾਈ ਜਾਣੀ ਹੈ, ਪਹੁੰਚਣਾ ਉਹਨੇ ਕਿਤੇ ਵੀ ਨਹੀਂ, ਉਹਨੇ ਬਸ ਘੜੀ ਜਾਣੀ ਹੈ, ਗੱਲ ਘੜੀ ਜਾਣੀ ਹੈ। ਫਿਰ ਜਦੋਂ ਇੱਥੇ ਵੀ ਸ਼ਾਂਤੀ ਨਾ ਆਈ, ਫਿਰ ਉਹਨੇ ਲਿਖ ਦਿੱਤਾ ਅੱਗੇ, ਕਹਿਣ ਲੱਗੇ ਵੀ ਗੁਰੂ ਸਾਹਿਬ ਜਦੋਂ ਉੱਥੋਂ ਚੱਲ ਕੇ ਜਾਂਦੇ ਸੀ ਨਾ, ਨੰਗੇ ਪੈਰੀ ਜਾਂਦੇ ਸੀ ਤੇ ਨਾਲ ਫਿਰ ਪੁੱਠੇ ਪੈਰੀ ਤੁਰ ਕੇ ਆਉਂਦੇ ਸੀ 12 ਮੀਲ, 12 ਮੀਲ ਪੁੱਠੇ ਤੁਰ ਕੇ ਆਉਣਾ। ਜੇ ਪੁੱਛਿਆ ਕਿਉਂ, ਕਹਿਣ ਲੱਗੇ ਵੀ ਮੇਰੇ ਗੁਰੂ ਵੱਲ ਮੇਰੀ ਪਿੱਠ ਨਾ ਹੋ ਜੇ। ਸਤਿ ਸੰਗਤ, ਜੇ ਇੱਦਾਂ ਪਿੱਠ ਹੋਣੀ ਹੁੰਦੀ ਤੇ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖ ਦੇਣਾ ਸੀ ਵੀ ਜੇ ਕੋਈ ਏਦਾਂ ਪਿੱਠ ਕਰਕੇ ਜਾਏਗਾ ਨਾ ਵੀ ਉਹ ਮੇਰੇ ਤੋਂ ਬੇਮੁੱਖ ਹੋ ਗਿਆ। ਬੇਮੁੱਖ ਕੌਣ ਹੈ? ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੈ ਕੋਈ, ਪਿੱਛੋਂ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਬੇਮੁੱਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆਵਾਂ ਤੋਂ ਆਪਣੀ ਜ਼ਿੰਦਗੀ ਨੂੰ ਉਲਟ ਜਿਉਂਦਾ, ਉਹਨੂੰ ਗੁਰਬਾਣੀ ਨੇ ਬੇਮੁੱਖ ਮੰਨਿਆ। ਪਰ ਉੱਥੇ ਇਹ ਸਾਖੀ ਘੜ ਕੇ ਸਾਡੇ ਸਾਹਮਣੇ ਰੱਖ ਦਿੱਤੀ ਗਈ ਕਿ ਇਸ ਤਰੀਕੇ ਨਾਲ ਵੀ ਉਹ ਪੁੱਠੇ ਪੈਰੀਂ ਵਾਪਸ ਆਉਂਦੇ ਸੀ ਤਾਂ ਕਿ ਗੁਰੂ ਵੱਲ ਜਿਹੜਾ ਹੈ ਨਾ ਉਹ ਪਿੱਠ ਨਾ ਹੋ ਜਾਵੇ। ਤੇ ਕਰਦਿਆਂ ਕਰਾਉਂਦਿਆਂ ਜਦੋਂ ਨਹੀਂ ਗੱਲ ਬਣੀ, ਫਿਰ ਅਖੀਰ ਦੇ ਸਮੇਂ ਦੇ ਵਿੱਚ ਆ ਕੇ ਇੱਕ ਜੁਲਾਹੇ ਦੀ ਖੱਡੀ 'ਚ ਪੈਰ ਫਸਾ ਤਾ। ਦੇਖੋ, ਗੁਰਬਾਣੀ ਸਾਧ ਸੰਗਤ, ਇੱਕ ਪਾਸੇ ਉਹੀ ਗੁਰੂ ਜਿਹਨੂੰ ਆਪਾਂ ਕਹਿੰਦੇ ਵੀ ਇਹ ਤੇ ਨਿਮਾਣਿਆਂ ਦੇ ਮਾਣ ਹੈ, ਨਿਤਾਣਿਆਂ ਦੇ ਤਾਣ ਨੇ, ਨਿਉਟਿਆਂ ਦੀ ਓਟ ਹੈ। ਕਹਿੰਦੇ ਉਹਨੇ ਕਿਹਾ ਵੀ, ਜੁਲਾਹੀ ਨੇ ਆਖਿਆ ਵੀ ਇਹ ਤੇ ਅਮਰੂ ਨਿਥਾਵਾਂ ਹੋਏਗਾ, ਤੇ ਜਦੋਂ ਉਹਨੇ ਆਖਿਆ ਵੀ ਕਮਲੀਏ ਮੈਂ ਅਮਰੂ ਨਿਥਾਵਾਂ ਨਹੀਂ, ਮੈਂ ਤੇ ਗੁਰੂ ਅੰਗਦ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ, ਇੰਨੀ ਗੱਲ ਕਹਿਣ ਦੇ ਨਾਲ ਉਹ ਜੁਲਾਹੀ ਕਹਿੰਦੇ ਪਾਗਲ ਹੋ ਗਈ। ਸਤਿ ਸੰਗਤ, ਕੀ ਗੁਰੂ ਸਾਨੂੰ ਇਹ ਸਿੱਖਿਆ ਦਿੰਦਾ, ਇਹ ਸਾਨੂੰ ਵਿਚਾਰਨ ਦੀ ਜ਼ਰੂਰਤ ਹੈ ਵੀ ਇੰਨੀ ਗੱਲ ਕਹੀ ਇਹਦਾ ਮਤਲਬ ਇਹ ਕਿੱਥੇ ਜੋੜੀ ਜਾ ਰਹੀ ਹੈ ਗੱਲ? ਵੀ ਜਿੱਦਾਂ ਇੱਕ ਦੇਵਤਾ ਜੀ ਥੋੜਾ ਜਿਹਾ ਨਾਰਾਜ਼ ਹੋਏ, ਉਹਨੇ ਨਾਲ ਦੇ ਨਾਲ ਸ਼ਰਾਪ ਦੇ ਦਿੱਤਾ ਵੀ ਹੁਣੇ ਤੈਨੂੰ ਭਸਮ ਕਰ ਦਿਆਂਗਾ, ਥੋੜਾ ਜਿਹਾ ਖੁਸ਼ ਹੋਇਆ ਤੇ ਉਹਨੇ ਫਿਰ ਜਿਵੇਂ ਹਰਨਾਕਸ਼ ਨੂੰ ਵਰ ਦੇ ਤੇ ਵੀ ਤੂੰ ਮਰੇਗਾ ਹੀ ਨਹੀਂ, ਫਿਰ ਇੱਦਾਂ ਦੇ ਵਰ ਮਿਲ ਜਾਂਦੇ। ਪਰ ਗੁਰਬਾਣੀ ਨੇ ਇਹਨਾਂ ਫੈਸਲਿਆਂ ਨੂੰ ਰੱਦ ਕੀਤਾ ਤੇ ਜਦੋਂ ਇਸੇ ਸੇਵਾ ਤੋਂ ਖੁਸ਼ ਹੋ ਕੇ ਅੱਗੇ ਗਾਂਹ ਕਹਾਣੀ ਤੁਰਦੀ ਹੈ, ਕਹਿੰਦੇ ਵੀ ਹਰ ਸਾਲ ਗੁਰੂ ਸਾਹਿਬ ਨੂੰ ਇੱਕ ਸਰੋਪਾ ਦਿੱਤਾ ਜਾਂਦਾ ਸੀ ਤੇ ਉਹ ਸਰੋਪਾ ਜਦੋਂ ਗੁਰੂ ਪਾਤਸ਼ਾਹ ਆਪਣੇ ਸਿਰ ਤੇ ਇੱਕ ਵਾਰੀ ਬੰਨ ਲੈਂਦੇ ਫਿਰ ਦੁਬਾਰੇ ਉਹ ਸਰੋਪਾ ਨਾ ਲਾਉਂਦੇ। ਉਹ ਜਿਹੜਾ ਕੱਪੜੇ ਦਾ ਟੁਕੜਾ ਮਿਲਦਾ ਉਹਨੂੰ ਬੰਨੀ ਜਾਂਦੇ, 12 ਸਾਲ ਕੰਟੀਨਿਊ ਬੰਨੀ ਰੱਖਿਆ। ਕਹਿਣ ਲੱਗੇ ਇੱਕ ਦਿਨ ਜਦੋਂ ਠੇਡਾ ਲਾ ਕੇ ਦਸਤਾਰ ਜਿੰਨੀਆਂ ਬੰਨੀਆਂ ਸੀ ਉਹ ਥੱਲੇ ਡਿੱਗੀਆਂ, ਨਾਲ ਉਹਨਾਂ ਦੇ ਕੇਸਾਂ ਦੇ ਵਿੱਚ ਕਹਿੰਦੇ ਕਿਰਮ ਪਏ ਹੋਏ ਸੀ ਤੇ ਉਹਨਾਂ ਨੂੰ ਚੁੱਕ ਚੁੱਕ ਕੇ ਆਪਣੇ ਕੇਸਾਂ ਦੇ ਵਿੱਚ ਰੱਖਣ ਵੀ ਤੁਹਾਡੀ ਅਸਲੀ ਥਾਂ ਤੇ ਇਹੀ ਹੈ ਦੁਬਾਰੇ। ਫਿਰ ਕਹਿੰਦੇ ਉਹ ਦਸਤਾਰਾਂ ਉੱਦਾਂ ਹੀ ਬੰਨ ਲਈਆਂ। ਜਦੋਂ ਉਸੇ ਸਾਖੀ ਨੂੰ ਧਿਆਨ ਨਾਲ ਪੜੋਗੇ, ਕਵੀ ਸੰਤੋਖ ਸਿੰਘ ਜੀ ਅੱਗੇ ਜਾ ਕੇ ਲਿਖਦੇ ਨੇ ਜਦੋਂ ਗੁਰਸਿੱਖ ਦਾ ਨਿੱਤ ਕਰਮ ਲਿਖਿਆ, ਕਹਿਣ ਲੱਗੇ ਵੀ ਉੱਥੇ ਬਾਬਾ ਅਮਰਦਾਸ ਜੀ ਤੇ ਰੋਜ਼ ਦਹੀਂ ਦੇ ਨਾਲ ਕੇਸਾਂ ਦਾ ਇਸ਼ਨਾਨ ਕਰਦੇ ਸੀ। ਹੁਣ ਇੱਕ ਪਾਸੇ ਤੁਸੀਂ ਉਹ ਸਾਖੀ ਘੜ ਰਹੇ ਹੋ, ਗੁਰੂ ਸਾਹਿਬ ਨੇ ਸਾਨੂੰ ਜਿੱਥੇ ਰਹਿਤਨਾਮਿਆਂ ਦੇ ਵਿੱਚ ਉਚੇਚੇ ਤੌਰ ਤੇ ਸੇਧ ਬਖਸ਼ੀ, ਉੱਥੇ ਨਾਲ ਗੁਰਬਾਣੀ ਵਿੱਚ ਵੀ ਇਹ ਗੱਲ ਦਾ ਸਾਨੂੰ ਜ਼ਿਕਰ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਜਿੱਥੇ ਮਨ ਦੇ ਇਸ਼ਨਾਨ ਦੀ ਗੱਲ ਹੈ ਉੱਥੇ ਤਨ ਦੀ ਸਫਾਈ ਰੱਖਣ ਦੀ ਵੀ ਸਤਿਗੁਰਾਂ ਨੇ ਉਚੇਚੇ ਤੌਰ ਤੇ ਸਾਨੂੰ ਜਿਹੜੀ ਹੈ ਉਹ ਜਾਂਚ ਬਖਸ਼ੀ। ਪਰ ਉਹ ਕਹਿੰਦੇ ਵੀ ਵਾਰ ਵਾਰ ਇਸ ਤਰੀਕੇ ਦੇ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਵੀ ਦਸਤਾਰ ਫਿਰ ਉੱਦਾਂ ਹੀ ਸੰਭਾਲ ਲਈ, ਇਹ ਕੇਸਾਂ ਤੇ ਦਸਤਾਰ ਨੂੰ ਇਸ ਤਰੀਕੇ ਦੇ ਨਾਲ ਵੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਗੁਰੂ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉੱਥੇ ਜਾ ਰਹੇ ਨੇ। ਇੱਕ ਉਹੀ ਬੰਦਾ ਚੁਸਤੀ ਫੁਰਤੀ ਦੇ ਨਾਲ ਕੰਮ ਕਰ ਸਕਦਾ ਜਿਹੜਾ ਕੰਟੀਨਿਊ ਇਸ਼ਨਾਨ ਕਰਕੇ ਆਪਣੇ ਆਪ ਦੇ ਸਰੀਰ ਨੂੰ ਸਾਫ਼ ਰੱਖਦਾ, ਨਹੀਂ ਤਾਂ ਤੁਸੀਂ ਦੇਖੋ ਲੋਕੀ ਬੁੱਝੜ ਜੇ ਹੋ ਕੇ ਘੁੰਮਦੇ ਨੇ ਜਿਨ੍ਹਾਂ ਨੂੰ ਨਹਾਉਣ ਦੀ ਜਾਂਚ ਨਹੀਂ। ਹੁਣ ਇਹ ਸੇਵਾਵਾਂ ਤੇ ਬਿਆਨ ਕੀਤੀਆਂ ਪਰ ਗੁਰਮਤ ਇਹਨਾਂ ਚੀਜ਼ਾਂ ਨੂੰ ਰੱਦ ਕਰਦੀ ਹੈ। ਭੇਖ ਧਾਰੀ, ਤੀਸਰੇ ਪਾਤਸ਼ਾਹ ਦਾ ਹੀ ਬਚਨ ਹੈ ਸਾਧ ਸੰਗਤ, ਭੇਖ ਧਾਰੀ ਤੀਰਥੀ ਥੱਕ ਗਏ। ਕਹਿਣ ਲੱਗਾ ਵੀ ਜਿਹੜੇ ਭੇਖ ਕਰਨ ਵਾਲੇ ਲੋਕ ਸੀ ਨਾ ਤੀਰਥਾਂ ਤੇ ਜਾ ਕੇ ਥੱਕ ਗਏ। ਭੇਖ ਧਾਰੀ ਭੇਖ ਥੱਕੇ, ਕਹਿਣ ਲੱਗੇ ਉਹ ਥੱਕ ਗਏ ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਆਇਆ ਨਾ ਇਹ ਮਨ ਮਾਰਿਆ ਜਾਏ। ਕਹਿਣ ਲੱਗੇ ਮਨ ਮਰਿਆ ਹੀ ਨਹੀਂ, ਮਰਨ ਤੋਂ ਭਾਵ ਕਾਬੂ ਨਹੀਂ ਆਇਆ। ਇਹ ਮਨ ਕਿੱਦਾਂ ਕਾਬੂ ਆਉਣਾ ਸੀ? ਕਹਿਣ ਲੱਗੇ ਨਾਨਕ ਇਸ ਮਨ ਕੀ ਹੋਮੇ ਜਿਹੜੀ ਹੈ ਨਾ, ਕਹਿਣ ਲੱਗੇ ਸ਼ਬਦ ਦੇ ਨਾਲ ਜਲਾਈ ਜਾ ਸਕਦੀ ਸੀ, ਹੋਰ ਕੋਈ ਤਰੀਕਾ ਨਹੀਂ ਸੀ, ਹੋਰ ਕੋਈ ਢੰਗ ਨਹੀਂ ਸੀ। ਇਹ ਇੱਦਾਂ ਦੀਆਂ ਸਾਖੀਆਂ ਜਦੋਂ ਘੜ ਘੜ ਕੇ ਸਾਡੇ ਸਾਹਮਣੇ ਰੱਖੀਆਂ ਗਈਆਂ, ਕਿਤੇ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਤੁਸੀਂ ਬਾਣੀ ਦੇ ਸਤਸੰਗ ਦਰਸ਼ਨ ਕਰੋਗੇ ਨਾ, 17 ਰਾਗਾਂ ਦੇ ਵਿੱਚ ਤੀਸਰੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। 17 ਰਾਗਾਂ ਦੇ ਵਿੱਚ ਕੁੱਲ 31 ਰਾਗ ਨੇ, 31 ਰਾਗਾਂ ਦੇ ਵਿੱਚੋਂ 17 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਕਿਤੇ ਤੁਹਾਨੂੰ ਜ਼ਿਕਰ ਨਹੀਂ ਮਿਲੇਗਾ ਇਤਿਹਾਸ ਦੇ ਵਿੱਚ ਲਿਖਿਆ ਵੀ ਗੁਰੂ ਸਾਹਿਬ ਨੇ ਇਸ ਤਰੀਕੇ ਨਾਲ ਬੈਠ ਕੇ ਗੁਰੂ ਅੰਗਦ ਸਾਹਿਬ ਦੇ ਕੋਲ ਬਾਣੀ ਵੀ ਪੜ੍ਹਨੀ ਸਿੱਖੀ ਹੋਏਗੀ। ਉਹਨਾਂ ਦੇ ਕੋਲੋਂ ਗੁਰਮੁਖੀ ਦੇ ਜਿਹੜੇ ਡੂੰਘਾਈ ਵਾਲੇ ਜਿਹੜੇ ਨੁਕਤੇ ਸੀ ਉਹ ਪ੍ਰਾਪਤ ਕੀਤੇ ਹੋਣਗੇ। ਪਰ ਇੱਦਾਂ ਦੀਆਂ ਸਾਖੀਆਂ ਬੜੀਆਂ ਸੁਣਾਈਆਂ, ਭਾਂਡੇ ਮਾਂਜਣ ਦੀ ਸੇਵਾ ਦਿਖਾਈ, ਹੋਰ ਸਾਰਾ ਕੁਝ ਦੱਸਿਆ, ਪਰ ਕਿਤੇ ਇਹ ਨਹੀਂ ਦਿਖਾਇਆ ਵੀ ਗੁਰੂ ਸਾਹਿਬ ਦੇ ਕੋਲ ਬੈਠ ਕੇ ਉਹਨਾਂ ਨੇ ਗੁਰਮਤਿ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਇਹ ਸਾਰੀਆਂ ਚੀਜ਼ਾਂ ਜਦੋਂ ਸਾਡੇ समाज विच असी देखदे आ साध संगत ये उन्हां लोकां दी उडारी है जिन्हों भाई गुरदास जी ने बयान किया। जे गुरु साहब के सच्ची मुची असी दर्शन करने होना जे वह गुरु नाल जुड़े सी उन्होंने अपनी जीवनी इउं कह लो भी जो जीवन के नुकते सी जे आपां आनंद साहब की बाणी नूं ध्यान नाल पढ़ लईए ना तो साडे बहुते मसले हल हो जाणगे। जदों सतगुरु ये गल कहिंदे ने भी हर रास मेरी मन बन जा रहा, मेरी रास कौन है, मेरे प्रभु का नाम मेरी रास मेरी पूंजी बन गई। ये रास एवं नहीं समझ आ गई भी तुसी सोचो भी कले देखो बर्तन मांजने गुरुद्वारे दे अंदर सेवा करनी एक होर पक्ष है, पर जे तुसी सोचो भी सिर्फ सेवा देखो चंदोआ साहब की सेवा रुमालिया की सेवा आपां होर बेअंत सेवावां करदे। हुण जे कोई बंदा शरीर की मैं उदाहरण देण लग्या मैं एक हथ खड़ा करके कहां भी मेरा यह शरीर है, तुसी मान लोगे तुसी कहोगे भाई साहब ये तो हथ है, संपूर्ण शरीर तां बनता है जदों दो हथ पैर ये सारे जिहड़े शरीर एक दूजे नाल अंग अटैच होणगे फिर शरीर का एक आकार बनेगा। जे तुसी एक कल्ले हथ नूं कहो भी ये मेरा शरीर है इहदे विच होर अगे किन्ने पार्ट लगे हुए ने, गल की इकला भांडे मांजने जां दरबार हाल की सेवा करनी काफ़ी नहीं। गुरु साहब ने बाणी दे विच जिथे जिक्र किया अनक भांत कर सेवा करिए जियो प्राण तन आगे धरिए, अनेक तरीकों नाल सेवा होंदी है पर सब तो वड्डी सेवा की है गुरु के शब्द की विचार करके उन्हें जिंदगी दे विच धारण करना उन्हें ग्रहण करना। तो जे ये सिक्ख्या ग्रहण की साध संगत ता ही गुरु पातशाह ने आनंद साहब की बाणी विच सानू लिख के दिता भी हर रास मेरी मन बन जा रहा, हर फिर दोबारे चेते कराया भुल ना जायो, कहन लगे भी मेरी पूंजी एको ही है हर रास मेरी मन बन जा रहा सतगुर ते रास जानी। ये पूंजी के बारे मैं ज्ञान मेरे गुरु दे कोलों होया, सतगुर ते रास जानी फिर जदों ये जान लई फिर की होया हर हर नित जपियो जियो। जिवें तुसी अज जदों हुक्म श्रवण करोगे ना तीसरे पातशाह का पूरा थाट बनाया पूरा वेखो एक समाना उहदे विच एक पंक्ति आउंदी है, वह पंक्ति की है सतगुर की जिसनो मत आवै सो सतगुर माहे समाना। कहण लगे जिहनूं गुरु की मत आ गई वह गुरु दे विच लीन हो जाता है इकमिक हो जाता है गुरु दे नाल, सतगुर की जिसनो मत आवै सो सतगुर माहे समाना। कहण लगे ये बाणी जो जियो जाणै जिहड़ा अंदरों जाणन लैंदा बाहरों बाहरों नहीं कला भी बाहरों कम सर गया, महाराज ने अंदरों किया जियो निर्मल बाहरों निर्मल सतगुर ते करनी कमाणी। कहण लगे ये बाणी जो जियो जाणै तिस अंतर रवै हर नाम, जिहड़ा जी तो इहनूं जाण लेगा असल विच उहदे अंदर इहदे नाम का जिहड़ा है टिकाव होएगा। तो उत्थे कहण लगे हर हर नित जपी हो जियो लाहा खट्टियो दिहाड़ी, बाकी सारे काम असी रोज करते हैं पर जे बाणी पढ़न की बाणी नूं विचारन की गल आईए कहिंदे भी इहदे वास्ते असी गुरुद्वारे च भाई रखे ते ने उह कादे वास्ते ने, उहनां नूं तनखाह कादी मिलती है बाणी विचारन की, उह तनखाह मिलती है असी आप कदे कोशिश नहीं करते पर गुरु महाराज सानू कह रहे हैं। कहण लगे भी तुसी भी रोज हर हर नित जपियो जियो लाहा खट्टियो दिहाड़ी, ए धन तिन्हां मिलिया जिन हर आपे भाणा कहे नानक हर रास मेरी मन हुआ बनजारा। जदों एदां मन बनजारा बनता है ना फिर जिहड़ी प्रारंभ दे विच असी पौड़ी श्रवण कीती ना मन चाओ भया प्रभ मेरे मन च ना खेड़ा बन गया चा पैदा हो गया। हुण जे आपां एक पासे उहनां दे जिहड़े इतिहास इतिहासकारां ने लिखे उहनूं देखिए ते दूजे पासे जो जिंदगी दा आनंद दूसरे पातशाह दी शरण विच आ के माणिया जे आपां उहनूं देखिए ते फिर कई साडे ते बजुर्ग जिदां असीं पिंडां दे विच जिदां क्लासां लगदियां ने उत्थे कई बजुर्ग मिलदे ने उह कहिंदा पुत चेता किथे हुण, हुण उही बजुर्ग जदों ताश दी बाजियां खेडदे ने ਸੱਜੇ ਖੱਬੇ ਦੀਆਂ ਦੂਰ ਦਰਾਜ ਦੀਆਂ ਗੱਲਾਂ ਲਿਆ ਕੇ ਰੱਖ ਦਿੰਦੇ ਨੇ ਉਦੋਂ ਚੇਤਾ ਕਿੱਥੇ ਰਹਿੰਦਾ ਜੀ, ਉੱਥੋਂ ਚੇਤਾ ਕਿੱਥੋਂ ਆ ਗਿਆ। ਜਦੋਂ ਗੁਰਬਾਣੀ ਦੀ ਗੱਲ ਕਰਨੀ ਹੋਏ ਵੀ ਤੁਸੀਂ ਆਪਣੇ ਬੱਚਿਆਂ ਨਾਲ ਸਾਂਝ ਪਾਓ, ਹੁਣ ਦੇਖੋ ਇੱਥੇ ਜਿਹੜੇ ਬੱਚੇ ਬੈਠੇ ਨੇ ਸਾਧ ਸੰਗਤ ਉਹਨਾਂ ਦਾ ਇਹ ਲੈਵਲ ਨਹੀਂ ਵੀ ਉਹ ਇਸ ਸ਼ਬਦ ਦੀ ਵਿਚਾਰ ਨੂੰ ਸਮਝ ਸਕਣ, ਪਰ ਜਿਹੜੇ ਅਸੀਂ ਵੱਡੇ ਬੈਠੇ ਹਾਂ ਜਿਹੜੇ ਸਮਝਦੇ ਹਾਂ ਸਾਡਾ ਫਰਜ਼ ਕੀ ਬਣਦਾ, ਇਹੋ ਹੀ ਫਰਜ਼ ਗੁਰਬਾਣੀ ਦੱਸਦੀ ਹੈ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡਿਆਂ ਦਾ ਫਰਜ਼ ਬਣਦਾ ਵੀ ਜੇ ਉਹਨਾਂ ਨੂੰ ਕੋਈ ਗੱਲ ਗੁਰਮਤਿ ਪਤਾ ਲੱਗੀ ਉਹ ਆਪਣੇ ਬੱਚਿਆਂ ਨਾਲ ਸਾਂਝ ਪਾਉਣ, ਪਰ ਅਸੀਂ ਸਿਰਫ ਉੱਥੇ ਤੱਕ ਰੁਕ ਕੇ ਰਹਿ ਗਏ ਵੀ ਇਹ ਕਥਾ ਸਾਨੂੰ ਇਸ ਤਰੀਕੇ ਨਾਲ ਸਮਝ ਨਹੀਂ ਆਉਂਦੀ, ਸਤ ਸੰਗਤ ਸਾਨੂੰ ਸਮਝਣੀ ਪਏਗੀ, ਗੁਰੂ ਸਮਝਾਉਣ ਵਾਲਾ। ਕਿੰਨੇ ਸੌਖੇ ਸ਼ਬਦ ਨੇ, ਮਨ ਚਾਉ ਭਇਆ, ਮੇਰੇ ਮਨ ਚ ਚਾਅ ਪੈਦਾ ਹੋ ਗਿਆ, ਪ੍ਰਭ ਆਗਮ ਸੁਣਿਆ। ਆਗਮ ਦਾ ਕੀ ਅਰਥ ਹੁੰਦਾ? ਆਉਣਾ। ਕਹਿੰਦੇ ਮੇਰੇ ਹਿਰਦੇ ਰੂਪੀ ਸੇਜਾ ਦੇ ਉੱਤੇ ਮੇਰੇ ਮਾਲਕ ਦਾ ਸੁਨੇਹਾ ਆ ਗਿਆ ਵੀ ਉਹ ਆ ਰਿਹਾ, ਇੱਥੇ ਆ ਰਿਹਾ ਮੇਰੇ ਹਿਰਦੇ ਰੂਪੀ ਸੇਜਾ ਦੇ ਉੱਤੇ। ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਸੰਬੋਧਨ ਕੀਤਾ ਸਖੀ, ਜਿੰਦ ਨੂੰ ਸੰਬੋਧਨ ਕੀਤਾ ਜਿੰਦ ਨੂੰ, ਐ ਮੇਰੀ ਜਿੰਦੇ, ਤੇਰਾ ਮਾਲਕ ਤੇਰੇ ਘਰ ਚ ਆ ਗਿਆ, ਤੂੰ ਉਹਦੇ ਗੀਤ ਗਾਣਾ ਕਰ। ਹਰ ਮੰਗਲ ਗਾਓ, ਮੰਗਲ ਕਹਿੰਦੇ ਨੇ ਖੁਸ਼ੀ ਦੇ ਗੀਤ, ਹਰ ਮੰਗਲ ਗਾਓ ਸਖੀਏ, ਗ੍ਰਹਿ ਮੰਦਰ ਬਣੇ। ਹੁਣ ਇਹਦਾ ਮਤਲਬ, ਜਦੋਂ ਤੱਕ ਮੇਰਾ ਮਾਲਕ ਮੇਰੇ ਹਿਰਦੇ ਰੂਪੀ ਸੇਜਾ ਤੇ ਨਹੀਂ ਆਇਆ ਸੀ, ਇਹ ਮੰਦਰ ਨਹੀਂ ਸੀ, ਇਹ ਆਮ ਘਰ ਸੀ ਜਿੱਦਾਂ ਦੇ ਬਾਕੀ ਘਰ ਹੁੰਦੇ। ਕਿਉਂਕਿ ਜਦੋਂ ਇਹ ਮੰਦਰ ਬਣ ਗਿਆ ਨਾ, ਫਿਰ ਸਾਨੂੰ ਸਮਝ ਪੈ ਜਾਏਗੀ ਉਹ ਸ਼ਬਦ ਦੀ, ਮਨ ਮੰਦਰ, ਮੰਦਰ ਮਨ ਦੇ ਅੰਦਰ, ਗੁਰੂ ਦਾ ਸ਼ਬਦ ਟਿਕ ਗਿਆ ਮਨ ਮੰਦਰ, ਫਿਰ ਕੀ ਹੋ ਜਾਏਗਾ, ਤਨ ਵੇਸ ਕਲੰਦਰ, ਫਿਰ ਮੈਨੂੰ ਬਾਹਰ ਨਹਾਉਣ ਦੀ ਜ਼ਰੂਰਤ ਨਹੀਂ ਪੈਣੀ, ਜਿੱਦਾਂ 22 ਸਾਲ ਪਹਿਲਾਂ ਭਟਕਦੇ ਦਿਖਾਇਆ ਨਾ, ਫਿਰ ਮੈਨੂੰ ਬਾਹਰ ਨਹਾਉਣ ਦੀ ਲੋੜ ਨਹੀਂ ਪੈਣੀ, ਘੱਟ ਹੀ ਤੀਰਥ, ਇੱਥੇ ਬਣ ਗਿਆ ਤੀਰਥ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਇੱਥੇ ਨਹਾਉਣਾ ਕੀ ਹੈ, ਇਹ ਵੀ ਨਾਲ ਸਮਝ ਲਈਏ ਵੀ ਘੱਟ ਦੇ ਵਿੱਚ ਨਹਾਉਣਾ ਕੀ ਹੈ, ਜਿਵੇਂ ਗੁਰਬਾਣੀ ਚਾਹੁੰਦਾ ਨਾ ਵੀ ਮੇਰੇ ਅੰਦਰ ਹੀ ਤੀਰਥ ਬਣ ਗਿਆ, ਅੰਤਰਗਤ ਤੀਰਥ ਮਲ ਨਹਾਓ, ਮਲ ਮਲ ਕੇ ਨਹਾਉਣਾ ਕੀ ਹੈ, ਇਹਨੂੰ ਮਲ ਮਲ ਕੇ ਨਹਾਉਣੇ ਨੂੰ ਸਤਿਗੁਰਾਂ ਨੇ ਇੱਦਾਂ ਲਿਖਿਆ, ਬੰਦੇ ਖੋਜ ਬੁਰਾ ਭਲਾ ਦੋਏ ਲੇ, ਉਹ ਬੁਰੇ ਭਲੇ ਲੇਖਾਂ ਦਾ ਤੈਨੂੰ ਗੁਰੂ ਦੀ ਮੱਤ ਨਾਲ ਨਿਰਣਾ ਕਰਨਾ, ਅਜੇ ਇਹਨੂੰ ਹੈ ਅੰਦਰ ਮਲ ਮਲ ਕੇ ਨਹਾਉਣਾ ਵੀ ਅੰਦਰੋਂ ਤੇਰੇ ਸਫਾਈ ਹੋ ਰਹੀ ਹੈ। ਅੰਤਰਗਤ ਤੀਰਥ ਮਲ ਨਹਾਓ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਤੂੰ ਪਰੇਸ਼ਾਨੀ ਦੇ ਵਿੱਚ ਨਹੀਂ ਪਏਗਾ, ਤੈਨੂੰ ਸਮਝ ਲੱਗ ਜਾਏਗੀ ਮੇਰਾ ਗੁਰੂ ਮੈਨੂੰ ਚੰਗੇ ਬੰਦੇ ਦੀ ਪਰਖ ਸਮਝਾ ਰਿਹਾ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਜਦੋਂ ਸਾਡੇ ਘਰਾਂ ਚ ਪਾਠ ਹੁੰਦਾ, ਪਾਠ ਕਰਾਉਣਾ ਜਾਂ ਕਰਨਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਚੰਗੀ ਵਰਤੀ ਹੈ, ਪਰ ਜੇ ਕੋਈ ਬੰਦਾ ਇਹ ਮਨ ਚ ਭੁਲੇਖਾ ਬਣਾ ਲਵੇ ਵੀ 2 ਘੰਟੇ ਦਾ ਪਾਠ ਕਰਕੇ ਮੇਰੀ ਸਾਰੀ ਜ਼ਿੰਦਗੀ ਦਾ ਕੰਮ ਸਰ ਗਿਆ, 3 ਦਿਨ ਮੇਰਾ ਅਖੰਡ ਪਾਠ ਸਾਹਿਬ ਹੋ ਗਿਆ, ਮੇਰੀ ਸਾਰੀ ਜ਼ਿੰਦਗੀ ਦਾ ਕੰਮ ਸਰ ਗਿਆ, 7 ਦਿਨ ਮੈਂ ਸਹਿਜ ਪਾਠ ਕਰਾ ਲਿਆ, ਮੇਰੀ ਸਾਰੀ ਜ਼ਿੰਦਗੀ ਦਾ ਕੰਮ ਸਰ ਗਿਆ, ਤੇ ਪਾਤਸ਼ਾਹ ਕਹਿਣ ਲੱਗੇ ਉਹ ਗਲਤ ਹੈ। ਇਸੇ ਪੌੜੀ ਦੇ ਅੰਦਰ ਪਾਤਸ਼ਾਹ ਨੇ ਸਮਝਾਇਆ, ਜਦੋਂ ਕਹਿੰਦੇ ਨੇ ਇਹ ਗ੍ਰਹਿ ਮੰਦਰ ਤਾਂ ਹੀ ਬਣੇਗਾ ਭਾਈ ਜਦੋਂ ਤੇਰੇ ਗੁਰੂ ਦੇ ਸ਼ਬਦ ਦਾ ਅੰਦਰ ਟਿਕਾਅ ਹੋਏਗਾ, ਟਿਕਾਣਾ ਹੋਏਗਾ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ, ਨਿਤ ਸਖੀਏ ਦੀ ਗੱਲ ਕੀਤੀ ਹੈ, 1 ਘੰਟਾ 2 ਘੰਟੇ 3 ਘੰਟੇ ਜਾਂ 4 ਘੰਟੇ ਦੀ ਗੱਲ ਨਹੀਂ ਕੀਤੀ। ਜਿੱਦਾਂ ਜਿੱਦਾਂ ਜ਼ਿੰਦਗੀ ਚੱਲਦੀ ਹੈ, ਹਰ ਰੋਜ਼ ਤੈਨੂੰ ਚੇਤਾ ਰਹੇ ਕਿ ਮੇਰਾ ਗੁਰੂ ਮੇਰੇ ਨਾਲ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਮੈਨੂੰ ਭਰੋਸਾ ਹੋਏ ਵੀ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ, ਉਹਦੀ ਸਿੱਖਿਆ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਕਰਮਾਂ ਦਾ ਹਿੱਸਾ ਬਣ ਰਹੀ ਹੈ, ਜੇ ਮੇਰੀ ਬਿਰਤੀ ਦਾ ਹਿੱਸਾ। ਦੇਖੋ ਕਿੰਨਾ ਹੀ ਸਮਾਂ ਸਾਡੀ ਜ਼ਿੰਦਗੀ ਦਾ ਨਿਕਲ ਜਾਂਦਾ ਹੈ, ਸਤਸੰਗਤ ਅਸੀਂ ਬਾਣੀ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹਨਾ ਚੰਗੀ ਗੱਲ ਹੈ, ਪਰ ਪੜ੍ਹਨ ਦੇ ਨਾਲ ਨਾਲ ਅਕਲੀ ਪੜ੍ਹ ਕੇ ਬੁੱਝੀਏ, ਉਸ ਗੱਲ ਨੂੰ ਬੁੱਝਣਾ ਵੀ ਹੈ ਵੀ ਗੁਰੂ ਕਹਿੰਦਾ ਕੀ ਹੈ। ਪਰ ਜੇ ਬਾਣੀ ਪੜ੍ਹ ਪੜ੍ਹ ਕੇ ਮੇਰੀ ਬਿਰਤੀ ਮੇਰੀ ਸੁਰਤ ਦਾ ਹਿੱਸਾ ਨਾ ਬਣੀ, ਫਿਰ ਉਹ ਮੇਰੇ ਕਰਮਾਂ ਦਾ ਹਿੱਸਾ ਨਹੀਂ ਬਣ ਸਕਦੀ। ਮੇਰੀ ਸੁਰਤ ਦਾ ਹਿੱਸਾ ਬਣਨ ਤੋਂ ਭਾਵ ਕਿ ਜੇ ਮੈਨੂੰ ਚੇਤਾ ਹੀ ਨਾ ਰਿਹਾ ਵੀ ਮੇਰੇ ਗੁਰੂ ਨੇ ਕਿਹਾ ਕੀ ਹੈ, ਤੇ ਮੇਰੇ ਕਰਮ ਦਾ ਹਿੱਸਾ ਕਿੱਦਾਂ ਬਣ ਸਕਦੀ, ਉਹ ਨਹੀਂ ਬਣੇਗੀ। ਤੇ ਉੱਥੇ ਮਹਾਰਾਜ ਕਹਿੰਦੇ ਵੀ ਰੋਜ਼ ਗਾਣਾ ਭਾਈ, ਹਰ ਗਾਓ ਮੰਗਲ ਨਿਤ ਸਖੀਏ। ਫਿਰ ਇਹਦਾ ਨਤੀਜਾ ਕੀ ਹੈ, ਰਿਜ਼ਲਟ? ਕਹਿਣ ਲੱਗੇ ਸੋਗ ਦੁੱਖ ਨਾ ਵਿਆਪੇ। ਫਿਰ ਤੁਹਾਨੂੰ ਇੱਕ ਸ਼ਬਦ ਨਹੀਂ ਪੜ੍ਹਨਾ ਪਏਗਾ ਵੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਜਿੱਦਾਂ ਦਿੰਦੇ ਆ ਨਾ ਮੰਤਰ ਵਾਂਗੂ ਵੀ ਰਟੀ ਜਾਓ ਇਹਨੂੰ। ਮਹਾਰਾਜ ਕਹਿੰਦੇ ਤੂੰ ਬਾਣੀ ਪੜ੍ਹ ਭਾਈ, ਤੇਰੇ ਕੋਲ ਇਹ ਦੁੱਖਾਂ ਸੁੱਖਾਂ ਦੀ ਤੈਨੂੰ ਸਮਝ ਲੱਗ ਜਾਏਗੀ ਵੀ ਅਸਲ ਦੇ ਵਿੱਚ ਇਹ ਦੁੱਖ ਸੁੱਖ ਭਾਈ ਇਹ ਜੀਵਨ ਦੇ ਪੋਸ਼ਾਕਾਂ ਨੇ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ, ਇਹਦੇ ਪੋਸ਼ਾਕ ਹੈ, ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ, ਪਰ ਗੁਰੂ ਨੇ ਇਹਦਾ ਨਿਰਣਾ ਇਹਦੀ ਜਾਂਚ ਸਾਨੂੰ ਸਿਖਾ ਦਿੱਤੀ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜੇ ਦੁੱਖ ਆ ਗਿਆ ਉਲਾਂਭੇ ਸ਼ੁਰੂ ਨਹੀਂ ਹੁੰਦੇ, ਤੇ ਜੇ ਸੁੱਖ ਆ ਗਿਆ ਤੇ ਚੇਤਾ ਨਹੀਂ ਭੁੱਲਦਾ। ਦੋਨੋਂ ਹਾਲਤਾਂ ਦੇ ਵਿੱਚ ਮੇਰਾ ਮਾਲਕ ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ ਦੁੱਖ ਭੀ, ਦੋਨੋਂ ਹਾਲਤਾਂ ਦੇ ਵਿੱਚ ਮੈਨੂੰ ਚੇਤਾ ਨਹੀਂ ਆਉਂਦਾ ਭੁੱਲਦਾ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੋਏ। ਕਿਉਂ ਹੋਇਆ? ਕਹਿਣ ਲੱਗੇ ਗੁਰ ਚਰਨ ਲਾਗੇ ਦਿਨ ਸੁਭਾਗੇ। ਫਿਰ ਮਨ ਚੋਂ ਵਹਿਮ ਨਿਕਲ ਜਾਏਗਾ ਵੀ ਬੁੱਧ ਕੰਮ ਸ਼ੁੱਧ, ਵੀ ਅੱਜ ਬੁੱਧਵਾਰ ਦੇ ਦਿਨ ਕੰਮ ਕਰੋ ਜੀ, ਸਾਰੇ ਹੀ ਸ਼ੁੱਧ ਹੋਣਗੇ। ਫਿਰ ਮੈਨੂੰ ਸ਼ਨੀਵਾਰ ਦਾ ਚੇਤਾ ਭੁੱਲ ਜਾਏਗਾ ਵੀ ਕਿਤੇ ਅੱਜ ਸ਼ਨੀ ਦਾ ਪ੍ਰਭਾਵ ਨਾ ਮੇਰੇ ਤੇ ਪੈ ਜੇ। ਮੈਨੂੰ ਫਿਰ ਵੀਰਵਾਰ ਦਾ ਚੇਤਾ ਭੁੱਲ ਜਾਏਗਾ ਵੀ ਅੱਜ ਪੀਰਾਂ ਫਕੀਰਾਂ ਦਾ ਦਿਨ ਹੈ। ਮਹਾਰਾਜ ਕਹਿਣ ਲੱਗੇ ਤੇਰੇ ਸਾਰੇ ਹੀ ਦਿਨ, ਜਦੋਂ ਗੁਰੂ ਦੇ ਨਾਲ ਜੁੜ ਗਿਆ ਫਿਰ ਸਾਰੇ ਹੀ ਦਿਨ ਤਿਉਹਾਰ ਉਹ ਜਿਹੜੇ ਚੰਗੇ ਨੇ, ਜਿਹੜੇ ਗੁਰੂ ਦੀ ਮੱਤ ਦੇ ਅਨੁਸਾਰੀ ਨੇ। ਗੁਰਚਰਨ ਲਾਗੇ ਦਿਨ ਸੁਭਾਗੇ, ਕਿਉਂਕਿ ਇੱਥੇ ਵੀ ਆ ਕੇ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦਾ ਵੀ ਅੱਜ ਫਲਾਣਾ ਦਿਨ ਹੈ ਕੇਸੀ ਇਸ਼ਨਾਨ ਨਹੀਂ ਕਰਨਾ, ਅੱਜ ਫਲਾਣਾ ਦਿਨ ਹੈ ਅੱਜ ਕੱਪੜੇ ਨਹੀਂ ਧੋਣੇ, ਅੱਜ ਫਲਾਣਾ ਦਿਨ ਹੈ ਇਹ ਕੰਮ ਨਹੀਂ ਕਰਨਾ। ਜੇ ਇਹ ਚੀਜ਼ਾਂ ਇਹ ਲੋਕ ਸੋਚ ਕੇ ਕਰਦੇ ਹੁੰਦੇ ਤੇ ਫਿਰ ਜਿਨ੍ਹਾਂ ਦੇ ਵੀਰਵਾਰ ਨੂੰ, ਸ਼ਨੀਵਾਰ ਨੂੰ ਜਾਂ ਸ਼ਨੀਵਾਰ ਦੀ ਛੁੱਟੀ ਹੁੰਦੀ ਹੈ, ਵੀਰਵਾਰ ਨੂੰ ਕਿਸੇ ਦੇ ਵੀਜ਼ੇ ਲੱਗਦੇ, ਉਹਨਾਂ ਦੇ ਵਿਚਾਰੇ ਲੱਗਣੇ ਨਹੀਂ ਸੀ। ਉਹ ਕਿਤੇ ਹੋਰ ਪਾਸੇ ਹੋਰ ਦਿਨ ਦੀ ਭਾਲ ਕਰਦੇ ਵੀ ਬਾਈ ਵੀਰਵਾਰ ਦਾ ਦਿਨ ਨਾ ਸਾਡੇ ਵਾਸਤੇ ਇੰਟਰਵਿਊ ਦਾ ਆਏ, ਫਿਰ ਉੱਥੇ ਨਹੀਂ ਅਸੀਂ ਚੇਤਾ ਕਰਦੇ। ਖੈਰ ਮਹਾਰਾਜ ਕਹਿਣ ਲੱਗੇ ਜਦੋਂ ਬਾਣੀ ਨਾਲ ਜੁੜ ਗਿਆ ਸਿੱਖ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਪਿਰ ਪਤੀ ਨੂੰ ਕਹਿੰਦੇ ਨੇ। ਕਹਿੰਦੇ ਫਿਰ ਉਹ ਪਤੀ ਦਾ ਜਾਪ, ਉਹਦੀ ਯਾਦ ਕੰਟੀਨਿਊ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ। ਆਪਣਾ ਪਿਰ ਜਾਪੇ, ਫਿਰ ਉਹ ਇੱਕ ਦਿਨ ਦੀ ਨਹੀਂ, ਅੱਗੇ ਕਲੀਅਰ ਕੀਤਾ ਅਨਹਤ। ਅਨਹਤ ਜਿੱਥੇ ਵੀ ਗੁਰਬਾਣੀ 'ਚ ਸ਼ਬਦ ਆਇਆ ਉਹ ਕੰਟੀਨਿਊ ਦਾ ਸੂਚਕ ਹੈ ਵੀ ਲਗਾਤਾਰ ਉਹਦੀ ਯਾਦ ਮੇਰੇ ਅੰਦਰ ਚੱਲ ਰਹੀ ਹੈ, ਰੁਕੀ ਨਹੀਂ। ਅਨਹਤ ਬਾਣੀ ਇਹ ਜਿਹੜੀ ਅੰਦਰ ਵਿਚਾਰ ਚੱਲ ਰਹੀ ਹੈ ਕੰਟੀਨਿਊ, ਇਹ ਕਿੱਥੋਂ ਪਤਾ ਲੱਗੀ? ਗੁਰ ਸ਼ਬਦ ਜਾਣੀ, ਗੁਰੂ ਦੇ ਸ਼ਬਦ ਦੇ ਦੁਆਰਾ ਮੈਨੂੰ ਇਹ ਸੋਝੀ ਆਈ ਕਿ ਹਰ ਨਾਮ ਹਰ ਰਸ। ਹੁਣ ਦੋ ਗੱਲਾਂ ਦੇਖੋ ਇੱਥੇ ਕਲੀਅਰ ਕਰਤੀਆਂ ਤੀਸਰੇ ਪਾਤਸ਼ਾਹ ਨੇ। ਹਰ ਨਾਮ, ਹਰੀ ਕੀ ਹੈ? ਨਾਮ ਹੈ, ਤੇ ਹਰੀ ਕੀ ਹੈ? ਰਸ ਵੀ ਹੈ। ਹਰ ਨਾਮ ਹਰ ਰਸ, ਉਹਦਾ ਨਾਮ ਹੀ ਉਹਦਾ ਰਸ ਹੈ, ਤੇ ਉਹ ਰਸ ਕੀ ਹੈ? ਉਹ ਹਰੀ ਹੈ। ਹਰ ਨਾਮ ਹਰ ਰਸ ਭੋਗੋ, ਭੋਗੋ ਦਾ ਅਰਥ ਹੁੰਦਾ ਮਾਨਣਾ। ਕਹਿੰਦੇ ਇਹਨੂੰ ਮਾਨਣਾ ਕਰੋ ਜ਼ਿੰਦਗੀ ਦੇ ਵਿੱਚ। ਕਿਹਦੇ ਨਾਲ ਮਾਣੀਏ? ਇਹ ਵੀ ਸਵਾਲ ਹੈ। ਕਹਿਤਾ ਵੀ ਭੋਗੋ, ਉਹ ਕਿਹਦੇ ਨਾਲ ਮਾਣਨਾ? ਕਹਿਣ ਲੱਗੇ ਕਹਿ ਨਾਨਕ। ਅੱਗੇ ਉਹਨਾਂ ਨੇ ਕਲੀਅਰ ਕੀਤਾ, ਕਹਿਣ ਲੱਗੇ ਜਦੋਂ ਗੁਰੂ ਦਾ ਮਿਲਾਪ ਤੁਹਾਡੀ ਜ਼ਿੰਦਗੀ 'ਚ ਆਇਆ ਫਿਰ ਉਹ ਕਿਸੇ ਹੋਰ ਨਾਲ ਆਨੰਦ ਨਹੀਂ, ਉਹ ਆਨੰਦ ਗੁਰੂ ਦੇ ਨਾਲ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਯੋਗ। ਉਹ ਮਾਲਕ ਦੇ ਨਾਲ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ, ਕਰਨ ਕਾਰਨ ਯੋਗ ਹੈ, ਉਸ ਮਾਲਕ ਦੇ ਨਾਲ ਜ਼ਿੰਦਗੀ ਦਾ ਆਨੰਦ ਮਾਣਨਾ ਕਰੋ। ਜਦੋਂ ਤੁਹਾਨੂੰ ਇਹ ਆਨੰਦ ਮਾਣਨਾ ਆ ਗਿਆ ਫਿਰ ਤੁਹਾਨੂੰ ਸਮਝ ਪੈ ਜਾਏਗੀ ਵੀ ਜਿਹੜਾ ਮੁੱਲ ਲੋਕੀ ਪਾਈ ਫਿਰਦੇ ਨੇ ਨਾ, ਉਹ ਮੁੱਲ ਨਹੀਂ, ਅਸਲੀ ਮੁੱਲ ਤੇ ਮੇਰੇ ਤੀਸਰੇ ਪਾਤਸ਼ਾਹ ਨੇ ਸਮਝਾਇਆ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਇਹ ਕਿਸੇ ਪੈਸੇ ਦਿੱਤਿਆਂ ਨਹੀਂ ਮਿਲਦਾ, ਜਿਵੇਂ ਅੱਜ ਲੋਕੀ ਦੇ ਰਹੇ ਨੇ ਨਾ ਵੀ ਤੁਸੀਂ ਇੰਨੇ ਭੇਟਾ ਰੱਖੀ ਹੋਈ ਹੈ ਵੀ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਤੇ ਤੁਹਾਨੂੰ ਇਹ ਚੀਜ਼ ਮਿਲੇਗੀ, ਜੇ ਤੁਸੀਂ ਸੰਪਟ ਕਰਾਇਆ, ਮਹਾਂ ਸੰਪਟ ਕਰਾਇਆ, ਮਹਾਂ ਸ਼੍ਰੋਮਣੀ ਜਾਪ ਕਰਾਇਆ, ਇਹ ਅਲੱਗ ਅਲੱਗ ਕੈਟਾਗਰੀਆਂ ਨੇ ਵੀ ਇਸ ਤਰੀਕੇ ਨਾਲ ਤੁਹਾਨੂੰ ਸੁੱਖ ਮਿਲ ਜਾਏਗਾ। ਪਰ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਨੂੰ ਸਾਧ ਸੰਗਤ ਕਿੱਥੇ ਰੱਖਾਂਗੇ? ਸਾਡੇ ਵਾਸਤੇ ਤੇ ਸਾਡੀ ਵੱਡੀ ਸਿੱਖਿਆ ਮੇਰੇ ਗੁਰੂ ਦੀ ਹੈ ਨਾ, ਅਸੀਂ ਕਿੱਥੇ ਰੱਖਾਂਗੇ? ਜਦੋਂ ਇਹ ਸ਼ਬਦ ਆਏਗਾ ਅਸੀਂ ਉਹਨੂੰ ਵਿਚਾਰਾਂਗੇ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹੇ ਲੋਕ ਬਿਲ ਲਾਏ। ਬਿਲ ਲਾਪ ਕਰ ਰਹੇ ਨੇ ਲੋਕੀ ਵੀ ਯਾਰ ਚਾਰ ਪੈਸੇ ਦੇ ਕੇ ਸਿੱਖੀ ਮਿਲ ਹੀ ਜਾਂਦੀ ਤੇ ਵਧੀਆ ਹੋਣਾ ਸੀ। ਅੱਜ ਇਹੋ ਹੀ ਹੈ ਨਾ ਵੀ ਥੋੜੇ ਜਿਹੇ ਪੈਸੇ ਖਰਚੋ, ਇੱਕ ਅੱਧੇ ਕੋਲੋਂ ਸਰੋਪਾ ਪਵਾਓ, ਦੋ ਚਾਰ ਜੈਕਾਰੇ ਛਡਾਓ ਤੇ ਨਾਲ ਦੀ ਨਾਲ ਅਨਾਊਂਸ ਹੋ ਜਾਂਦਾ ਵੀ ਭਾਈ ਸਾਹਿਬ ਦੇ ਬੜੇ ਵੱਡੇ ਸਿੱਖ ਨੇ ਜੀ, ਇਹ ਤੇ ਬੜੇ ਤਕੜੇ ਸੇਵਾਦਾਰ ਨੇ। ਇਹ ਪੈਸਿਆਂ ਨਾਲ ਅੱਜ ਕੁਝ ਹੋ ਰਿਹਾ, ਪਰ ਮਹਾਰਾਜ ਕਹਿੰਦੇ ਵੀ ਬਿਲਲਾਪ ਤੇ ਫਿਰ ਅੰਦਰ ਚੱਲ ਰਿਹਾ ਵੀ ਬਾਹਰੋਂ ਤੇ ਕੁਹਾਲਿਆ, ਅੰਦਰ ਕਿੱਦੋਂ ਬਣਾਗਾ? ਅੰਦਰ ਤੇ ਫਿਰ ਉੱਥੇ ਹੀ ਖੜਾ। ਕਹਿਣ ਲੱਗੇ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹੇ ਲੋਕ ਬਿਲ ਲਾਏ। ऐसा सतगुर जे मिले इदां दा जिहड़ा ना कदे जमदा ते ना कदे मरदा। जिवें हुण निरंकारी जिहड़े मिशन दे लोक ने उहनां नूं हुण फिर देखना पएगा भी नवां बाबा किहड़ा बणूगा, हुण किहनूं बणाईए। हुण इह ते अचनचेती होया ना भी पहलां ते अगला दस गया सी, जाण लग्गिया भी जदों गोली लगी उस तों बाद दस गया भी मेरा एक पुत भी है भोला, भी उहनूं बणा दिओ। पर हुण किहड़ा भोला बणेगा? फिर हुण ਇਹ ਨਵੀਂ ਤਕਨੀਕ ਸ਼ੁਰੂ ਹੋ ਜਾਏਗੀ। ਉਹ ਜੀ ਉਹਨਾਂ ਨੇ ਤੇ ਪਹਿਲਾਂ ਹੀ ਗੱਲਾਂ ਕਰਦੇ ਹੁੰਦੇ ਸੀ, ਜਿੱਦਾਂ ਇੱਕ IBN 7 ਤੇ ਉਹਨਾਂ ਨੇ ਬੜੀ ਹੀ ਗਲਤ ਜਿਹੜੀ ਆ ਉਹਨਾਂ ਦੇ ਬਾਰੇ ਵੀਡੀਓ ਬਣਾ ਕੇ ਜਿਹੜੀ ਆ ਉਹਨਾਂ ਨੇ ਅਪਲੋਡ ਕੀਤੀ ਹੈ ਯੂਟਿਊਬ ਦੇ ਉੱਤੇ। ਉਹਨਾਂ ਨੇ ਫਿਰ ਕਹਾਣੀ ਘੜ ਲੈਣੀ ਹੈ, ਪਰ ਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਕਿਸੇ ਕਹਾਣੀ ਘੜਨ ਦੀ ਜ਼ਰੂਰਤ ਨਹੀਂ ਭਾਈ, ਕਿਉਂਕਿ ਤੇਰੇ ਗੁਰੂ ਨੇ ਤੈਨੂੰ ਸਮਝਾ ਦਿੱਤਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਨਾਸ਼ੀ, ਅਵਨਾਸ਼ੀ ਕਹਿੰਦੇ ਨੇ ਨਾਸ਼ ਤੋਂ ਰਹਿਤ, ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਅਵਨਾਸ਼ੀ ਪੁਰਖ ਹੈ, ਸਾਹਮਣੇ ਰਹਿਆ ਸਮਾਏ। ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਵੀ ਤੇਰੇ ਮਰਨ ਤੋਂ ਬਾਅਦ ਜਾਂ ਤੇਰੀ ਤੋਂ ਬਾਅਦ ਕੌਣ ਦੱਸੇਗਾ ਵੀ ਤੇਰਾ ਗੁਰੂ ਕੌਣ ਹੈ। ਇਹ ਗੁਰੂ ਤੁਹਾਡੇ ਸਨਮੁੱਖ ਹੈ। ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀ ਹੈ। ਇਹ ਸਿਰ ਹੁਣ ਇਕੱਲੇ ਇਕੱਲੇ ਨੇ ਨਹੀਂ ਰੱਖਣਾ, ਜਿਹੜਾ ਮੱਥਾ ਟੇਕਦੇ ਹਾਂ ਉਹਦਾ ਭਾਵ ਹੀ ਇਹ ਆ, ਸਤਿਗੁਰੂ ਤੁਹਾਡੀ ਮਤ ਲੈਣ ਵਾਸਤੇ ਮੈਂ ਆਇਆ, ਆਪਣੀ ਮਤ ਦਾ ਤਿਆਗ ਕਰਕੇ ਤੁਹਾਡੀ ਮਤ ਮੈਂ ਗ੍ਰਹਿਣ ਕਰਨਾ। ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ, ਵਿੱਚੋਂ ਆਪ ਆਪ ਕੀ ਹੈ ਹੋਮੈ, ਜਦੋਂ ਸੌਂਪਣਾ ਹੋ ਗਿਆ ਨਾ। ਕਬੀਰ ਸਾਹਿਬ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਨਾ, ਸਾਧ ਸੰਗਤ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਜੇ ਤੇ ਬੰਦੇ ਨੇ ਲਈ ਹੋਏ ਚੀਜ਼ ਉਧਾਰ। ਫਿਰ ਤੇ ਕਹਿੰਦਾ ਭਾਈ ਮੈਂ ਤੇਰੀ ਚੀਜ਼ ਦੇਣੀ ਹੈ, ਤੇਰੇ ਤੋਂ 4 ਪੈਸੇ ਲਏ ਸੀ, ਮੈਂ ਤੇਰੇ ਪੈਸੇ ਦੇਣੇ ਨੇ। ਪਰ ਜਦੋਂ ਆਪਾਂ ਅਮਾਨਤ ਕਿਸੇ ਕੋਲ ਰੱਖੀਏ ਨਾ, ਵੀ ਆਹ ਭਾਈ ਮੇਰੀ ਅਮਾਨਤ ਸਾਂਭ ਕੇ ਰੱਖੀ, ਫਿਰ ਉਹਨੂੰ ਦੇਣਾ ਨਹੀਂ ਕਹਿੰਦੇ, ਉਹਨੂੰ ਸੌਂਪਣਾ ਕਹਿੰਦੇ ਨੇ। ਵੀ ਇਹ ਮੇਰੀ ਨਹੀਂ ਸੀ, ਅਸਲ ਵਿੱਚ ਹੈ ਤੇ ਤੇਰੀ ਹੋ ਸੀ, ਬਸ ਮੈਂ ਇਹਨੂੰ ਵਰਤਦਾ ਪਿਆ ਸੀ। ਜਿਵੇਂ ਇਹ ਸਰੀਰ, ਇਹ ਜੀਵਨ ਸੱਚੇ ਪਾਤਸ਼ਾਹ ਨੇ ਸਾਨੂੰ ਵਰਤਣ ਵਾਸਤੇ ਦਿੱਤਾ, ਪਰ ਇਹ ਹੈ ਕਿਹਦਾ? ਜੀਓ ਪਿੰਡ ਤੇਰੀ ਰਾਸ, ਇਹ ਸਤਿਗੁਰੂ ਤੇਰੀ ਪੂੰਜੀ ਹੈ, ਬਸ ਤੁਸੀਂ ਮੈਨੂੰ ਦਿੱਤੀ ਹੋਈ ਹੈ, ਤੁਸੀਂ ਕਿਰਪਾ ਕਰੋ ਮੈਂ ਤੁਹਾਡੀ ਮਤ ਲੈ ਕੇ ਇਹਨੂੰ ਸੁਚੱਜਾ ਜੀਵਨ ਜੀਵਾਂ, ਇਹ ਉਹਦੀ ਹੈ। ਤੇ ਉੱਥੇ ਜਦੋਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਇਸ ਤਰੀਕੇ ਨਾਲ, ਕਹਿਣ ਲੱਗੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ, ਕਿਆ ਲੱਗ ਹੈ, ਇਹ ਤੇ ਤੁਹਾਡਾ ਹੀ ਹੈ ਮੇਰਾ ਨਹੀਂ। ਜਦੋਂ ਇਹ ਸਿਰ ਆਪਾਂ ਮੰਨਾਂਗੇ ਵੀ ਮੇਰਾ ਨਹੀਂ ਸੀ ਸਤਿਗੁਰੂ, ਇਹ ਤੇ ਤੇਰਾ ਸੀ, ਤੂੰ ਮੈਨੂੰ ਵਰਤਣ ਵਾਸਤੇ ਦਿੱਤਾ ਸੀ, ਮੈਂ ਇਹਦੀ ਸੁਚੱਜੀ ਵਰਤੋਂ ਕਰਾਂ, ਇਹ ਹੋਏਗੀ ਗੁਰੂ ਦੀ ਮੱਤ ਨਾਲ। ਜਦੋਂ ਉੱਥੇ ਇਹ ਗੱਲ ਸਮਝਾ ਦਿੱਤੀ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਫਿਰ ਜਿਸ ਦਾ ਜੀਓ, ਇਹ ਜਿਹੜੀ ਜਿਹਦੀ ਜਿੰਦ ਸੀ ਇਹ ਉਹਦੇ ਨਾਲ ਹੀ ਮਿਲਾਪ ਕਰੂਗੀ। ਜਿਸ ਦਾ ਜੀਓ ਤਿਸ ਮਿਲ ਰਿਹਾ ਹਰ ਵਸੈ ਮਨ ਆਏ, ਮੇਰੇ ਮਨ ਵਿੱਚ ਹਰੀ ਆ ਕੇ ਵਸ ਗਈ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ। ਹੁਣ ਜਿਹੜਾ ਬੰਦਾ ਕਹਿੰਦਾ ਵੀ ਮੈਂ ਬਾਬੇ ਦੇ ਚਰਨਾਂ ਤੋਂ ਮੱਥਾ ਟੇਕ ਕੇ ਵੱਡੇ ਭਾਗਾਂ ਵਾਲਾ ਬਣ ਗਿਆ, ਮੈਨੂੰ ਤੇ ਬਾਬੇ ਨੇ ਇਹ ਦਿੱਤਾ, ਮਹਾਰਾਜ ਕਹਿਣ ਲੱਗੇ ਇੱਦਾਂ ਬਣਿਆ ਜਾਂਦਾ ਵੱਡੇ ਭਾਗਾਂ ਵਾਲਾ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਜਿਨ੍ਹਾਂ ਨੇ ਹਰੀ ਦਾ ਨਾਮ ਰੂਪੀ ਧਨ ਆਪਣੇ ਹਿਰਦੇ ਰੂਪੀ ਪੱਲੇ ਚ ਪਵਾ ਲਿਆ। ਦੁਨਿਆਵੀ ਪੱਲੇ ਦੀ ਇਹ ਨਹੀਂ, ਅੰਦਰ ਮਨ ਰੂਪੀ ਪੱਲੇ ਦੀ ਗੱਲ ਚੱਲ ਰਹੀ ਹੈ, ਹਿਰਦੇ ਰੂਪੀ ਪੱਲੇ ਚ ਪਵਾ ਲਿਆ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਇਹ ਪਾ ਲਿਆ। ਤੇ ਫਿਰ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਇਸੇ ਮਿਲਾਪ ਦੀ ਖੇਡ ਜਦੋਂ ਜ਼ਿੰਦਗੀ ਚ ਹੋਏਗੀ ਫਿਰ ਤੁਸੀਂ ਆਪਣੇ ਆਪ ਕਹੋਗੇ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਕਹਿਣ ਲੱਗੇ ਵੀ ਉਹ ਮੇਰਾ ਮਾਲਕ ਮੈਨੂੰ ਮਿਲ ਪਿਆ, ਜਿਹਦੇ ਕਰਕੇ ਮੈਨੂੰ ਸਮਝ ਲੱਗ ਗਈ ਵੀ ਮੈਂ ਉਹਨਾਂ ਬੰਦਿਆਂ ਨੂੰ ਨਾ ਦੇਖਾਂ ਜਿਨ੍ਹਾਂ ਨੇ ਇਤਿਹਾਸ ਲਿਖਿਆ, ਮੈਂ ਉਹਨਾਂ ਬੰਦਿਆਂ ਨੂੰ ਦੇਖਾਂ ਜਿਨ੍ਹਾਂ ਨੇ ਮੇਰੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਕੇ ਇਹ ਬਾਣੀ ਦਾ ਖਜ਼ਾਨਾ ਸਾਡੇ ਤੱਕ ਪੁੱਜਦਾ ਕੀਤਾ। ਉਸ ਮਹਾਨ ਸਤਿਗੁਰਾਂ ਦੇ ਰਿਣੀ ਹੋਈਏ ਵੀ ਸਤਿਗੁਰੂ ਤੁਸੀਂ ਇਹ ਬਾਣੀ ਸਾਨੂੰ ਬਖਸ਼ਿਸ਼ ਕੀਤੀ, ਅਸੀਂ ਇਹ ਨਿਰਣਾ ਕਰ ਸਕੀਏ ਕੀ ਸੱਚ ਹੈ ਤੇ ਕੀ ਝੂਠ ਹੈ। ਜਦੋਂ ਇਹਦੀ ਕਸੌਟੀ ਲੱਗੇਗੀ ਫਿਰ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਇਸ ਢੰਗ ਦੇ ਨਾਲ ਜਦੋਂ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਧ ਸੰਗਤ ਗੁਰ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਵਾਚਣ ਦਾ ਯਤਨ ਕਰਾਂਗੇ, ਫਿਰ ਜਿਹੜੀਆਂ ਮਨ ਘੜਤ ਸਾਖੀਆਂ ਸਾਡੇ ਵਿੱਚ ਪਾਈਆਂ ਗਈਆਂ ਉਹਨਾਂ ਤੋਂ ਆਪਣੇ ਆਪ ਛੁਟਕਾਰਾ ਹੋ ਜਾਏਗਾ, ਸਾਨੂੰ ਕਰਨ ਦੀ ਲੋੜ ਨਹੀਂ ਪੈਣੀ। ਫਿਰ ਆਪਣੇ ਆਪ ਜਿਵੇਂ ਕਰਨ ਕਾਰਨ ਜੋਗੋ ਹੋਇਆ ਨਾ, ਇੱਦਾਂ ਉਹਨਾਂ ਸਾਖੀਆਂ ਤੋਂ ਵੀ ਸਾਡਾ ਖਹਿੜਾ ਛੁੱਟ ਜਾਏਗਾ ਤੇ ਅਸੀਂ ਗੁਰੂ ਦਾ ਬਚਨ ਮੰਨ ਕੇ ਇਸ ਢੰਗ ਨਾਲ ਜ਼ਿੰਦਗੀ ਜੀਵਾਂਗੇ ਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੀ ਸਮਾਨਾ। ਕਹਿਣ ਲੱਗੇ ਵੀ ਉਹ ਗੁਰੂ ਚ ਸਮਾ ਜਾਏਗਾ, ਤੇ ਜਿਹੜਾ ਗੁਰੂ ਦੇ ਵਿੱਚ ਸਮਾ ਗਿਆ ਤੇ ਫਿਰ ਪਾਤਸ਼ਾਹ ਕਹਿਣ ਲੱਗੇ ਵੀ ਉਹਨੂੰ ਸੱਜੇ ਖੱਬੇ ਦੀ ਭਟਕਣਾ ਨਹੀਂ ਰਹੇਗੀ। ਜੇ ਉਹਨੇ ਕਿਸੇ ਦਰ ਤੇ ਆਉਣਾ, ਉਹ ਇਸੇ ਦਰ ਤੇ ਆ ਕੇ ਸਿਰ ਝੁਕਾਏਗਾ, ਇੱਥੇ ਹੀ ਸਾਰਾ ਕੁਝ ਪ੍ਰਾਪਤ ਕਰੇਗਾ, ਕਿਉਂਕਿ ਗੁਰੂ ਹੀ ਸਾਰਾ ਕੁਝ ਦੇਣ ਵਾਲਾ ਹੈ, ਬੰਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ, ਇੱਕ ਇਸੇ ਦਰ ਤੇ ਬਾਬੇ ਅਮਰਦਾਸ ਨੇ ਪ੍ਰਾਪਤੀ ਕੀਤੀ, ਇਸੇ ਦਰ ਤੋਂ ਅਸੀਂ ਵੀ ਕਰਨੀ ਹੈ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਗੁਰੂ ਦੇ ਹੋ ਕੇ ਰਹੀਏ, ਤਾਂ ਹੀ ਸਾਡਾ ਜੀਵਨ ਸਫਲ ਹੋ ਸਕਦਾ। ਹੋਈਆਂ ਭੁੱਲਾਂ ਦੀ ਖਿਮਾ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਗੁਰੂ ਬਖਸ਼ਿੰਦ ਹੈ, ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰਮਤਿ ਦੇ ਅਨੁਸਾਰ ਜੀਵਨ ਜਿਉਣ ਦੀ ਜਾਚ ਆਏ, ਗੁਰਬਾਣੀ ਦੇ ਅਨੁਸਾਰੀ ਇਤਿਹਾਸ ਨੂੰ ਜ਼ਿੰਦਗੀ 'ਚ ਵਾਚਣ ਦਾ ਯਤਨ ਕਰੀਏ, ਤਾਂ ਹੀ ਸਾਡਾ ਜੀਵਨ ਸੁਹੇਲਾ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।